ਸਾਚ ਸ਼ਬਦ ਬਿਨ ਸ਼ਬਦ ਗੁਰ ਪੀਰਾ ਗਹਿਰ ਬਿਨ ਸ਼ਬਦ ਜਗ ਪਾਰਾ ਬਿਨ ਸ਼ਬਦ ਜਗ ਪਾਰਾ ਸਤਿਗੁਰ ਬਾਜੋ ਗੁਰ ਨਹੀਂ ਕੋਈ ਸਤਿਗੁਰ ਬਾਜੋ ਗੁਰ ਨਹੀਂ ਕੋਈ ਗੁਰੇ ਕਾ ਹੈ ਨਾਮ ਬੁਰਾ ਗੁਰੇ ਕਾ ਹੈ ਨਾਮ ਬੁਰਾ
ਸਿਰ ਤੀ ਸਕ ਸਮੇ ਹੋ ਤਿਲ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇਵ ਪੂਰੇ ਗੁਰ ਕੀ ਪੂਰੀ ਦੀਖਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਖ ਆਖ ਹੈ ਸ਼ਬਦ ਭਾਖ ਹੈ ਅਰਧ ਉਰਧ ਦੇਗਰਾਜ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸ਼ਿਆ ਨਰਕ ਨ ਸਾਧ ਸੰਗ ਖੱਤਰੀ ਬ੍ਰਾਹਮਣ ਸੂਦ ਵੈਸ ਉਹ ਜਾਪੈ ਹਰ ਮੰਤਰ ਪ੍ਰੈਣੀ ਸਤਿਗੁਰ ਸਾਧਨਾ ਦਾ ਭਲਾ ਮਨਾਏਗਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮੇ ਆਵਗੋਣੇ ਭਰੇ
ਸਤ ਸਤ ਕਰ ਜਾਨੋ ਸਤਿਗੁਰ ਕੀ ਬਾਣੀ ਸੱਤੇ ਸੱਤੇ ਕਰ ਮਾਨੋ ਇਉਂ ਆਤਮ ਰਾਮੇ ਲੀਨਾ ਹੈ ਸਤੇ ਗੁਰ ਕੀ ਬਾਣੀ ਸੱਤੇ ਸਰੂਪ ਹੈ ਗੁਰਬਾਣੀ ਬਣੀ ਹੈ ਤੁਖਾਰੀ ਸ਼ੰਤ ਮਹੱਲਾ ਚੌਥਾ ਇੱਕ ਓ ਸਦੇ ਗੁਰ ਪ੍ਰਸਾਦ ਅੰਤਰੇ ਪ੍ਰੀ ਪਿਆਰ ਕਿਉ ਫਿਰ ਬਿਨ ਜੀਵੀਏ ਰਾਮ ਜਬ ਲਗ ਦਰਸ਼ਨ ਹੋਏ ਕਿਉ ਅੰਮ੍ਰਿਤ ਪੀਵੀਏ ਰਾਮ ਕਿਉ ਅੰਮ੍ਰਿਤ ਪੀਵੀਏ ਹਰ ਬਿਨ ਜੀਵੀਏ ਤਿਸ ਬਿਨ ਰਹਿਣ ਨਾ ਜਾਏ ਅਣ ਦਿਨ ਪ੍ਰਿਓ ਪ੍ਰਿਓ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਾਧ ਸਾਰਿਆ ਗੁਰ ਕੈ ਸਬਦੇ ਮਿਲਿਆ ਮੈਂ ਪ੍ਰੀਤਮ ਹਉ ਸਤਿਗੁਰ ਵਿਟੋਂ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਾਂ ਰਾਮ ਮੇਰੇ ਅੰਤਰੇ ਹੋਏ ਵਿਗਾਸ ਪ੍ਰਿਓ ਪ੍ਰਿਓ ਸੱਚ ਨਿਤ ਚਵਾਂ ਰਾਮ ਪ੍ਰਿਓ ਚਵਾਂ ਪਿਆਰੇ ਸਬਦੇ ਨਿਸਤਾਰੇ ਬਿਨ ਦੇਖੇ ਤ੍ਰਿਪਤ ਨ ਆਵਾਏ ਸਬਦੇ ਸੀਆਰ ਹੋਵੇ ਨਿਤ ਕਾਮਣੇ ਹਰ ਹਰ ਨਾਮ ਧਿਆਵੇ ਦਇਆਦਾਨ ਮੰਗਤ ਜਨ ਦੀਜੇ ਮੈਂ ਪ੍ਰੀਤਮ ਦਿਓ ਮਿਲਾਏ ਅਨ ਦਿਨ ਗੁਰ ਗੋਪਾਲ ਧਿਆਈ ਹਮ ਸਤਿਗੁਰ ਵਿਟੋਂ ਘੁਮਾਏ ਹਮ ਪਾਥਰ ਗੁਰਨਾਭ ਬਿਖ ਭਵ ਜਲ ਤਾਰੀਏ ਰਾਮ ਗੁਰਦੇਵੋ ਸ਼ਬਦ ਸੁਭਾਏ ਮੈਂ ਮੂੜ ਨਿਸਤਾਰੀਏ ਰਾਮ ਹਮ ਮੂੜ ਮੁਗਧ ਕਿਛ ਮਿਤ ਨਹੀਂ ਪਾਈ ਤੂੰ ਅਗਮ ਵੱਡ ਜਾਣਿਆ ਤੂੰ ਆਪ ਦਿਆਲ ਦਿਆ ਕਰ ਮੇਲੇ ਹਮ ਨਿਰਗੁਣੀ ਨਿਮਾਣਿਆ ਅਨੇਕ ਜਨਮ ਪਾਪ ਕਰ ਭਰਮੇ ਹੁਣ ਤੋ ਸਰਣਾਗਤ ਆਏ ਦਇਆ ਕਰੋ ਰੱਖ ਲੇਵੋ ਹਰ ਜੀਉ ਹਮ ਲਾਗੇ ਸਤਿਗੁਰ ਪਾਏ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਿਲਾਏ ਕਾਇਆਂਗੜ ਸੋਹਿਆ ਰਾਮ ਕਾਇਆਂਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਵਸਾਰੀਐ ਅਦ੍ਰਿਸ਼ਟ ਅਗੋਚਰ ਪਾਕੜਿਆ ਗੁਰ ਸਬਦੀ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆ ਗਏ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ ਆਪ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸੁਮਾਵੈ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਾਂ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆ ਗਏ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ ਆਪ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕੇ ਸੁਮਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧ ਹੈ ਵੀਰ ਹੈ ਪੂਰਬਾਣੀ ਕੀ ਧੁਨੀ ਸਲੋਕ ਮਹੱਲਾ ਤੀਜਾ ਪੋਥੀ ਪੰਨਾ 947 ਰਾਮ ਕਲੀ ਕੀ ਵਾਰ ਮਹੱਲਾ ਤੀਜਾ ਸਤਿਗੁਰ
ਨਾ ਕਿਛ ਬੀਜੇ ਨਾ ਉਗਵੇ
ਹਾਂ ਪਾਣੀ ਨੂੰ ਮਿਲਾ ਦੋ, ਮੁੜ ਕੇ ਉਸ ਪਾਣੀ ਨੂੰ ਵਾਪਸ ਨਹੀਂ ਕੱਢ ਸਕੋਗੇ। ਪਾਣੀ ਨੂੰ ਪਾਣੀ ਚ ਮਿਲਾਓਗੇ, ਮੁੜ ਕੇ ਉਹ ਪਾਣੀ ਵਾਪਸ ਨਹੀਂ ਨਿਕਲ ਸਕੇਗਾ, ਇੱਕੋ ਚੀਜ਼ ਹੋ ਜਾਊਗੀ। ਅੰਬ ਹੈ ਛੇਤੀ ਅੰਬ ਰਲਿਆ, ਬਹੁੜੇ ਨਾ ਨਿਕਸਿਆ ਜਾਏ, ਮਨ ਮਾਹੇ ਸਤਿਗੁਰ ਸਹਿਜੇ ਨਾਥੇ, ਸਤਿਗੁਰ ਸਹਿਜੇ ਨਾਥੇ, ਜਿਸ ਨੂੰ ਲਾਏ ਪਾਓ, ਜਿਸ ਨੂੰ ਲਾਏ ਪਾਓ, ਤੀਜਾ ਮਨ ਮੁਖ ਦੁੱਖ ਕਾ ਖੇਤ ਹੈ,
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 ਦੁੱਖ ਬੀਜੇ ਦੁੱਖ ਖਾ,
ਸੋ ਜਾਈ ਜਾਣ ਨਾ
को लपटाए
नानक पूरे लिखया कमाना
अवर न करना जाए
अवर न करना जाए
महला तीजा सतगुरु सहज दाखे गुरे मिलिया सदा सुख
सतगुरु मिलिया सदा सुख
जिसनु आपे मिले सो
जिसनु आपे मिले सो
सुख है ए बबेक है अज्ञान का परम कटिए
अज्ञान का परम कटिए
अज्ञान का परम कटिए अज्ञान का परम कटिए ज्ञान प्राप्त हो सच्चे तख्त रचाया बैसण को जाई
सच्चे तख्त रचाया बैसण को जाई सच्चे तख्त रचाया बैसण को जाई सच्चे तख्त रचाया बैसण को जाई
पौड़ी सच तख्त नहीं है पी अकाल तख्त या बार तख्त बना लो बाणी दे तख्त होर ने
सच्चे तख्त क्या बैसण को जाई
महले तीजे दी पौड़ी है गुरु अमरदास साहब वेले कोई कड़ा काल तख्त कोई दमदमा कोई पटना कोई तड़े तख्त नहीं बाणी उन्हां तख्तां नूं नहीं मानदी बाणी मानदी है अंदर राजा तख्त है आपे करे न्याओ अंदर है तख्त साडे
तो सच्चे तख्त
सब किस आपे आप है गुर सब दे सुनाई
सब किस आपे आप है गुर सब दे सुनाई
गुर सब दे सुनाई
गुर सब दे सुनाई
आपे कुदरत साजियन कर महल सराई
आपे
चंद सूरज दोए चांद ने पूरी बंक बनाई
चंद सूरज
ਸਭ ਦੇ ਧਿਆਈ ਗੁਰ ਸਭ ਦੇ ਧਿਆਈ ਵਾਹ ਵਾਹ ਸੱਜੇ ਪਾਤਸ਼ਾਹ ਤੂੰ ਸੱਚੀ ਆਈ
ਵਾਹ ਵਾਹ ਸੱਜੇ ਪਾਤਸ਼ਾਹ ਤੂੰ ਸੱਚੀ ਆਈ
ਗੁਰ ਸਭ ਦੇ ਧਿਆਈ
ਗੁਰ ਸਭ ਦੇ ਧਿਆਈ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਭ ਦੇ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਵਾਹ ਵਾਹ ਸੱਚੇ ਪਾਤਸ਼ਾਹ ਵਾਹ 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 ਸੱਚੇ ਪਾਤਸ਼ਾਹ ਤੂੰ ਸੱਚੇ ਨਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੇ ਨਾਈ ਹੈ ਸਲੋਕ ਤੇ ਨਾਲ ਪੌੜੀ ਤੇ ਸਲੋਕ ਦਾ ਅੱਜ ਅਸੀਂ ਉਹ ਹਿੱਸਾ ਲੈਨੇ ਹਾਂ ਜਿਹੜੀ ਕਿ ਅੱਜ ਪੌੜੀ ਦੀ ਸੱਤਵੀਂ ਪੌੜੀ ਦਾ ਉਹ ਪਿਵਟ ਬਣਨਾ ਹੈ ਉਹ ਕੀ ਹੈ ਉਹ ਹੈ ਹਾਂ ਮੈਂ ਇਹੋ ਸਤਿਗੁਰੂ ਅਰਗਾ ਖੇਤ ਕਰਕੇ ਸਤਿਗੁਰੂ ਧਾਰਨ ਕਰਕੇ ਉਹਦੇ ਚ ਬੰਦਾ ਨਾਮ ਨੀ ਜਪਦਾ ਨਾਉ ਬੀਜੇ ਨਾ ਉਗਵੇ ਉਹਦੇ ਚ ਕੀ ਬੀਜਦਾ ਹੈ ਕਰਦਾ ਰਹਿੰਦਾ ਤੇ ਕੀ ਹੈ ਮਨ ਮੁਖ ਦੁਖ ਕਾ ਦੁਖ ਬੀਜੇ ਦੁਖ ਖਾ ਤੀਜੇ ਦਾ ਸਲੋਕ ਲੈ ਰਹੇ ਹਾਂ ਵੀ ਹਮੇ ਕਰਕੇ ਸਦਾ ਹੀ ਅੰਦਰੋਂ ਖੜਕਦਾ ਰਹਿੰਦਾ ਹੈ ਖੜਕਣਾ ਕੀ ਹੈ ਰਾਜਮਾਲ ਮਨ ਸ਼ੋਰ ਜੋ ਕੰਮ ਕਰਦਾ ਹਮੇ ਚ ਕਰਦਾ ਤੇ ਅੰਦਰੋਂ ਬਸ ਖੜਕਦਾ ਹੀ ਰਹਿੰਦਾ ਖੜਾਕ ਕੀ ਹੁੰਦਾ ਸ਼ੋਰ ਸ਼ਾਂਤੀ ਕੀ ਹੈ ਨਾਮ ਦੀ ਸ਼ੀਤਲਤਾ ਮਨ ਸ਼ਾਂਤ ਨਹੀਂ ਹੁੰਦਾ ਅੰਦਰ ਖੜਕੀ ਖੜਕ ਹੁੰਦੀ ਰਹਿੰਦੀ ਹੈ ਉਹ ਕੀ ਹੈ ਤੇਰੀ ਮਰਜ਼ੀ ਹੈ ਸਾਰੀ ਉਮਰ ਖੜਕਦਾ ਰਹਿ ਸ਼ਾਂਤੀ ਨਹੀਂ ਆਉਣੀ ਜਿਨ ਚੱਕਰ ਹਮੇ ਨੂੰ ਮਾਰਨਾ ਹੀ ਮਾਰੇਗਾ ਨਾ ਹਮੇ ਸ਼ਬਦ ਦੇ ਜਲਾਏ ਜਿਨ ਚੱਕਰ ਸ਼ਬਦ ਦੀ ਕਮਾਈ ਨਹੀਂ ਕਰੇਗਾ ਬਾਹਰੋਂ ਜਿੰਨਾ ਮਰਜ਼ੀ ਸਿੱਖ ਬਣਿਆ ਰਿਹਾ ਅੰਦਰ ਖੜਕੇ ਖੜਕ ਖੜਕੇ ਖੜਕ ਜੰਮੈ ਆਵੈ ਇਹਦਾ ਕੋਈ ਇਲਾਜ ਵੀ ਹੈ
ਹਾਂ
ਜਿਨ ਕੋ ਪੂਰਵੇ ਇਹਨਾਂ ਸਤਿਗੁਰ ਮਿਲਿਆ ਪ੍ਰਭ ਸਭ ਦੇ ਜਲਾ ਗੁਰ ਪ੍ਰਸਾਦੀ ਉਪਰ ਹੋਰ ਸਭ ਦੇ ਜਲਾ ਹਾਂ ਸਭ ਦੇ ਜਲਾ ਹਾਂ ਸਭ ਦੇ ਜਲਾ ਹਾਂ ਅੰਦਰ ਖੜਕ ਹੈ ਖੜਕੇ ਖੜਕ ਪਹਿਲਾ ਹੀ ਸਲੋਕ ਸ਼ੁਰੂ ਇੱਥੋਂ ਹੁੰਦਾ ਵੀ ਤੇਰਾ ਮਨ ਹਉਮੈ ਵਿੱਚ ਆਉਂਦਾ ਜਾਂਦਾ ਰਹਿੰਦਾ ਜੰਮਣ ਮਰਦਾ ਇੱਥੇ ਸਵਾਲ ਨਹੀਂ ਜੰਮਣ ਮਰਨ ਵਾਲਾ ਅਗਲੇ ਤੁਕ ਹੈ ਹਉਮ ਵਿੱਚ ਜੰਮੇ ਹਉਮ ਵਿੱਚੋਂ ਮਰੇ ਉਹ ਅਗਲੀ ਤੁਕ ਹੈ ਇਹਦੇ ਵਿੱਚ ਹੈ ਹਉਮ ਵਿੱਚ ਆਇਆ ਹਉਮ ਵਿੱਚ ਗਿਆ ਮਤਲਬ ਮਨ ਆਉਂਦਾ ਜਾਂਦਾ ਰਹਿੰਦਾ ਅੰਦਰ ਬਾਹਰ ਟਿਕਦਾ ਨਹੀਂ ਹੈ ਇਹਦਾ ਮਤਲਬ ਇਹ ਆ ਹਉਮ ਵਿੱਚ ਆਇਆ ਹਉਮ ਵਿੱਚ ਗਿਆ ਵਿਚਾਰ ਨਹੀਂ ਹੈ ਸ਼ਬਦ ਚੌਂਕੀ ਲਾਈ ਦੀ ਤਦੇ ਹੈ ਵੀ ਸਾਰੀ ਸਿੱਖੀ ਹੀ ਛੱਕੇ ਵਿਚਾਰੀ ਜਾਂਦੀ ਹੈ ਛੰਦ ਵਿਚਾਰੀ ਜਾਂਦੀ ਹੈ ਪਹਿਲੇ ਵਾਰ ਨੂੰ ਛੇਤੀ ਨਾ ਗਾਲੀ ਕਰਕੇ ਸੁੱਟ ਦਿੰਦੇ ਸਾਰੀ ਵਾਰ ਪਹਿਲਾਂ ਛੱਕਾ ਲਾ ਲੈਣਗੇ ਹਰ ਅੰਮ੍ਰਿਤ ਪਿੰਨੇ ਲੋਇਣਾ ਜਾਂ ਉਹਦੇ ਮੁਤਾਬਕ ਸ਼ਬਦ ਉਹ ਛੱਕੇ ਨੂੰ ਸਮਝਾਉਂਦੇ ਰਹਿਣਗੇ ਜਿਹੜੇ ਨਾਲ ਲਿਖੇ ਨੇ ਅਸੀਂ ਕੰਡੈਮ ਕਰਿਆ ਹੋਏ ਹਾਂ ਵੀ ਇਹ ਬਾਣੀ ਦੀ ਬੇਅਦਬੀ ਹੈ ਵਾਰ ਨਰੋਲ ਲਾਓ ਛੱਕੇ ਛੰਦ ਨਾਲ ਨਾ ਲਾਓ ਔਰ ਸਾਰੀ ਵਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਔਰ ਜਿਸ ਵੇਲੇ ਵਾਰ ਪੜ੍ਹਦੇ ਉਹ ਕੁਰਲੀ ਕਰਕੇ ਸੁੱਟ ਛੱਡਦੇ ਪੁਰਾਤਨ ਜਿਹੜੇ ਵਾਰ ਲਾਉਂਦੇ ਸੀ ਸਲੋਕ ਬੜੇ ਆਰਾਮ ਨਾਲ ਤਾਂ ਚੁੱਕ ਕੇ ਲਾਉਂਦੇ ਸੀ ਸਲੋਕ ਇੱਕ ਇੱਕ ਕਰਕੇ ਸਮਝ ਕੇ ਫੇਰ ਗਾਂ ਪੌੜੀ ਲਾਉਂਦੇ ਸੀ ਇਸ ਕਰਕੇ ਸਲੋਕ ਬੜੇ ਡੂੰਘੇ ਨੇ ਉਹਨਾਂ ਦਾ ਭਾਵ ਅਰਥ ਅਸੀਂ ਸਮਝਣਾ ਹੈ ਇਸ ਕਰਕੇ ਛੱਕੇ ਛੰਦਾਂ ਨਾਲ ਕੋਈ ਤਲਕ ਨਹੀਂ ਹੈ ਇਹ ਸਾਰੇ ਹੀ ਜਿਹੜੇ ਸਲੋਕ ਹੈ ਇਹ ਜਾ ਕੇ ਪੌੜੀ ਚ ਵੜ ਜਾਣੇ ਇਸ ਕਰਕੇ ਸਲੋਕ ਹੈ ਅੱਜ ਹਉਮੈ ਦਾ ਪ੍ਰਕਰਨ ਲੈ ਰਹੇ ਹਾਂ ਅਸੀਂ ਤੂੰ ਕਹਿੰਦੇ ਪਹਿਲਾਂ ਉੱਤੇ ਤੇਰਾ ਮਨ ਹੀ ਸਾਰੀ ਉਮਰ ਹੀ ਆਉਂਦਾ ਜਾਂਦਾ ਰਿਹਾ ਇਸ ਕਰਕੇ ਤੂੰ ਮਰਦਾ ਜੰਮਦਾ ਰਹੇਗਾ ਜੇ ਤੇਰਾ ਮਨ ਨਾ ਟਿਕਿਆ ਤੂੰ ਜ਼ਰੂਰ ਮਰੇਗਾ ਜ਼ਰੂਰ ਜੰਮੇਗਾ ਹਾਂ ਵਿੱਚ ਦਾਨ ਪੁੰਨ ਜਾਂ ਕੋਈ ਚੀਜ਼ ਦਿੰਦਾ ਉਹ ਵੀ ਹਉਮੈ ਚ ਦਿੰਦਾ ਲੈਣ ਲੱਗਾ ਲੈਣ ਵਾਲਾ ਵੀ ਹਉਮੈ ਚ ਹੁੰਦਾ ਕਿਉਂਕਿ ਉਹਦਾ ਵੀ ਭਰਮ ਨਹੀਂ ਟੁੱਟਿਆ ਹੁੰਦਾ ਉਹ ਦਾਨ ਦੇਣ ਦਾ ਕੋਈ ਫਾਇਦਾ ਨਹੀਂ ਉਸ ਭਰਮ ਨੂੰ ਮਹੱਲੇ ਤੀਜੇ ਦੇ ਵਾਰਾਂ ਤੋਂ ਵਧੀਕ ਸਲੋਕ ਪੜ੍ਹੋ ਕਦੀ ਤੇ ਉਹ ਸ਼ੁਰੂ ਇੱਥੋਂ ਹੁੰਦੇ ਹਨ ਵੀ ਇਹੋ ਜਿਹਾ ਲੰਗਰ ਛਕਾਇਆ ਕੀ ਫਾਇਦਾ ਜਿਹੜੇ ਆਪ ਹੀ ਭਰਮਾਂ ਚ ਪਏ ਉਹ ਕੋਈ ਲੰਗਰ ਨਹੀਂ ਲੰਗਰ ਉਹਦੇ ਲਈ ਹੈ ਜਿਹੜਾ ਕੋਈ ਨਾਮ ਜਪਦਾ ਨਰੋ ਲੱਠੇ ਪੈਰ ਉਹਦਾ ਜਿਹੜਾ ਖਾਣਾ ਉਹ ਟਿਕਾਣੇ ਲੱਗਦਾ ਹੈ ਐਸਾ ਭੋਜਨ ਕੋਈ ਵਿਰਲਾ ਪਾਉਂਦਾ ਹੈ ਪਰ ਬਾਕੀ ਜੋ ਮਹਾਰਾਜ ਨੇ ਕਦੀ ਸਲੋਕ ਮਹੱਲੇ ਤੀਜੇ ਦੇ ਵਾਰਾਂ ਤੋਂ ਵਧੀਕ ਸਲੋਕ ਪੜ੍ਹ ਕੇ ਪਹਿਲਾਂ ਦੇਖੋ ਕੀ ਕਹਿੰਦਾ ਉਹ ਪਹਿਲਾਂ ਹੀ ਆ ਜਿਹੜਾ ਲੰਗਰ ਚੱਲਿਆ ਆ ਰਿਹਾ ਉਹਨੂੰ ਰਿਜੈਕਟ ਕਰ ਰਹੇ ਮਹਾਰਾਜ ਮਹੱਲਾ ਤੀਜਾ ਵੀ ਇਹ ਲੰਗਰ ਇਹਨਾਂ ਦਾ ਛਕਾਇਆ ਕੋਈ ਫਾਇਦਾ ਨਹੀਂ ਹੈ ਜਿਹੜੇ ਭਰਮਾਂ ਚ ਲੋਕ ਪਏ ਹੈ ਉਹਨੂੰ ਛਕਾਓ ਜਿਹਦਾ ਭਰਮ ਟੁੱਟਾ ਹੈ ਇਸ ਕਰਕੇ ਬੜੀ ਧਿਆਨ ਨਾਲ ਅੱਜ ਮੈਂ ਇਸੇ ਕਰਕੇ ਚੀਜ਼ਾਂ ਦੱਸ ਰਿਹਾ ਵੀ ਜਾ ਕੇ ਘਰ ਖੋਜੋ ਮਹੱਲੇ ਤੀਜੇ ਦੇ ਵਾਰਾਂ ਤੋਂ ਵਧੀਕ ਸਲੋਕ ਜਿਹੜਾ ਸ਼ੁਰੂ ਹੁੰਦਾ ਹੈ ਉਹਦਾ ਭਾਵ ਹੀ ਇਹ ਹੈ ਵੀ ਜੋ ਲੰਗਰ ਚੱਲ ਰਹੇ ਆ ਗੁਰੂ ਲੰਗਰ ਜਾਂ ਸਾਰੇ ਸਾਰੇ ਗਲਤ ਨੇ ਇਹ ਸਾਰੀ ਬ੍ਰਾਹਮਣ ਰੀਤ ਹੈ ਰੱਜਿਆਂ ਨੂੰ ਰਜਾ ਰਹੇ ਹੋ ਕੋਈ ਐਸਾ ਫਾਇਦਾ ਨਹੀਂ ਜਾਂ ਤੇ ਭੁੱਖਿਆਂ ਨੂੰ ਰੋਟੀ ਦਿਓ ਉਹ ਸਲੋਕ ਪਹਿਲਾਂ ਪੜ੍ਹ ਕੇ ਤੇ ਕੰਨਾਂ ਨੂੰ ਹੱਥ ਲਈਏ ਵੀ ਇਹ ਗੁਰੂ ਕਾ ਲੰਗਰ ਨਹੀਂ ਹੈ ਇਸ ਕਰਕੇ ਜਿਹੜਾ ਦੇਣ ਵਾਲਾ ਪੁੰਨ ਉਹ ਵੀ ਹਉਮੈ ਚ ਲੈਣ ਵਾਲਾ ਵੀ ਉਹ ਮਹਾਰਾਜ ਨੇ ਇਸ ਵਾਰ ਚ ਦਿੱਤਾ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖੱਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆ ਅੱਗੇ ਇਸ ਹਉਮੈ ਦੀ ਸਜ਼ਾ ਲਿਖਦੇ ਨੇ ਜੀ ਤੂੰ ਸੱਚਾ ਵੀ ਬਣ ਗਿਆ ਪਰ ਤੇਰੀ ਹਉਮੈ ਨੀ ਟੁੱਟੀ ਹਉਮੈ ਚ ਸਚਿਆਰ ਹਉਮੈ ਚ ਕੁੜਿਆਰ ਹਉਮੈ ਚ ਪਾਪ ਪੁੰਨ ਵਿਚਾਰ ਕੀ ਆਏਗਾ ਤੂੰ ਜੰਮਦਾ ਮਰਦਾ ਰਹੇਗਾ ਹਉਮੈ ਚ ਨਰਕੇ ਸੁਰਗੇ ਹਉਮੈ ਚ ਹੱਸੈ ਹਉਮੈ ਚ ਰੋਵੈ ਤੂੰ ਗੁਨਾਹ ਤੂੰ ਭਰਦਾ ਹੈ ਫਿਰ ਹਉ ਵਿੱਚ ਹੀ ਤੂੰ ਧੋਨਾ ਉਹਨਾਂ ਨੂੰ ਗੁਨਾਹ ਨੂੰ ਹਉਮੈ ਵਿੱਚ ਹੀ ਤੂੰ ਭਰਦਾ ਇਸ ਚੀਜ਼ ਨੂੰ ਗੁਨਾਹਾਂ ਨੂੰ ਹਉ ਵਿੱਚ ਭਰੀਏ ਹਉ ਵਿੱਚ ਫਿਰ ਤੂੰ ਉਹਨਾਂ ਜਾਤਾਂ ਜਿਨਸਾਂ ਚ ਪੈ ਰਹਿਣਾ ਕਿਉਂਕਿ ਤੂੰ ਪਾਪ ਪੁੰਨਾ ਜੋ ਗੁਨਾਹ ਕਰਦਾ ਸਾਰਾ ਉਹਦੀ ਸਜ਼ਾ ਕੀ ਮਿਲਦੀ ਹੈ ਹਉ ਵਿੱਚ ਜਾਤੀ ਜਿੰਦੀ ਹੋਵੇ ਜਿਹੜਾ ਗਿਆਨ ਬਾਣੀ ਤੂੰ ਵਿਹੂਣਾ ਗਿਆਨ ਹੈ ਉਹਨੂੰ ਕੋਈ ਗਿਆਨ ਨਹੀਂ ਬੰਦੇ ਨੂੰ ਉਹ ਤੇ ਹੋਮ ਵਿੱਚ ਹੈ ਹੀ ਮੂਰਖ ਜਿਹੜਾ ਜਿਹਦਾ ਬਾਣੀ ਦਾ ਗਿਆਨ ਹੈ ਉਹ ਵੀ ਹੋਮੇ ਚ ਹੀ ਹੈ ਹੱਲੀ ਉਹਦੀ ਵੀ ਹੋਮੇ ਨਹੀਂ ਟੁੱਟੀ ਕਿਉਂਕਿ ਹੋਮੇ ਸਭ ਦੇ ਜਲਾਏ ਜਿਨ ਚ ਕਰੋ ਨਾਮ ਨਹੀਂ ਜਪਦਾ ਉਹਦੀ ਹੋਮੇ ਮਰਨੀ ਨਹੀਂ ਉਹ ਵੀ ਅੰਦਰੋਂ ਗਿਆਨੀ ਜਿਹੜਾ ਹੈ ਉਹ ਵੀ ਹੋਮੇ ਵਿੱਚ ਹੈ ਹੋਮ ਵਿੱਚ ਮੂਰਖ ਹੋਮ ਵਿੱਚ ਸਿਆਣਾ ਮੋਖ ਮੁਕਤੇ ਕੀ ਸਾਰ ਨਾ ਜਾਣਾ ਮੋਖ ਮੁਕਤੇ ਕੀ ਸਾਰ ਨਾ ਜਾਣਾ ਏ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਪੂਜੇ ਤਾਂ ਦਰ ਭਾਈ ਹਉਮੈ ਨੂੰ ਬਜਾ ਸਭ ਦੀ ਕਮਾਈ ਕਰ ਭਜਨ ਬੰਦਗੀ ਕਰ ਤਾਂ ਤੂੰ ਤੇ ਗਿਆਨ ਵਿਹੂਣਾ ਕਦ ਕਥ ਲੂ ਗਿਆਨ ਵਿਹੂਣਾ ਕਦ ਕਥ ਲੂ ਇੰਨੇ ਸਾਡੇ ਸਿੱਖੀ ਚ ਇੰਨੇ ਗਿਆਨ ਵਿਹੂਣੇ ਸੰਤ ਨੇ ਸਾਧ ਨੇ ਤੁਰੇ ਫਿਰਦੇ ਜਿਹਨਾਂ ਨੂੰ ਬਾਣੀ ਦਾ ਨਾਮ ਜਪਣ ਦਾ ਕੋਈ ਗਿਆਨ ਨਹੀਂ ਹੈ ਉਹ ਐਸੀਆਂ ਜਬੜੀਆਂ ਮਾਰਨਗੇ ਮੈਂ ਤੁਹਾਨੂੰ ਪਿੱਛੇ ਵੀ ਦੱਸ ਆਇਆ ਟੇਪ ਕਰਾਇਆ ਵੀ ਮਹੱਲੇ ਤੀਜੇ ਦਾ ਸ਼ਬਦ ਤੇ ਬਾਬੇ ਨਾਨਕ ਦੇ ਮੂੰਹੋਂ ਕਢਾ ਰਹੇ ਨੇ ਆ ਮਜਨੂੰ ਦੇ ਟਿੱਲੇ ਤੇ ਆ ਸੰਤ ਈਸ਼ਰ ਸਿੰਘ ਜੀ ਆਪਣੇ ਜਿਹੜੇ ਨੰਦ ਨਹੀਂ ਨਹੀਂ ਕਲੇਰਾਂ ਵਾਲੇ ਆਪ ਸੁਣੇ ਮੈਂ ਮਜਨੂੰ ਟਿੱਲੇ ਦੀ ਕਹਾਣੀ ਸੁਣਾ ਰਹੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਵੀ ਮਰਦਾਨ ਉਹ ਬਾਬਾ ਠਾਂ ਆ ਗਿਆ ਉਹਨਾਂ ਨੇ ਕਿਹਾ ਬਸ ਫੂਕੋ ਮੂਲ ਮੰਤਰ ਹਾਥੀ ਦੇ ਕੰਨ ਚੋ ਜੀਂਦਾ ਮੈਂ ਆਣ ਕੇ ਦੇਖਿਆ ਮੈਂ ਕਿਹਾ ਸ਼ਬਦ ਵੀ ਇਹਨਾਂ ਨੂੰ ਸੰਤਾਂ ਸਾਧਾਂ ਨੂੰ ਇੰਨਾ ਵੀ ਨੀ ਪਤਾ ਵੀ ਕਹਾਣੀ ਬਣਾਉਣ ਲੱਗੇ ਮਹੱਲੇ ਤੀਜੇ ਦਾ ਸ਼ਬਦ ਕਢਾਰੇ ਬਾਬੇ ਨਾਨਕ ਦੇ ਮੂੰਹ ਵੀ ਉਹਨੇ ਸ਼ਬਦ ਪੜਿਆ ਮਰਦਾਨੇ ਨਾ ਫਿਰ ਜਗਤ ਜਲੰਦਾ ਰੱਖ ਲਏ ਆਪਣੀ ਕਿਰਪਾ ਧਾਰ ਬਾਬੇ ਦੀ ਬਿਰਤੀ ਠਾਂ ਆ ਗਈ ਤੇ ਆ ਤੁਹਾਡੇ ਮਜਨੂੰ ਦੇ ਟੇਲੇ ਤੇ ਹਾਥੀ ਜੀਂਦਾ ਕੀਤਾ ਉਹ ਇੱਥੇ ਬਸ ਨੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਇੱਥੇ ਇਹਨਾਂ ਸਾਰਾ ਸੰਤਾਂ ਦੀ ਗਿਆਨਹੀਣ ਗਿਆਨ ਪੂਜਾ ਇਹ ਜਿਹੜੇ ਚਿੱਟੇ ਜਿਹਨਾਂ ਕੇ ਕੱਪੜੇ ਮੈਲੇ ਚਿੱਤ ਕਠੋਰ ਇਹ ਆਪਣੀ ਆਪਣੀ ਜੋ ਅੱਜ ਕੱਲ ਪੂਰੀ ਜੋਬਨ ਚ ਇਸ ਵੇਲੇ ਪੰਜਾਬ ਦੇ ਵਿੱਚ ਇਹ ਸਾਧ ਡਮੀ ਔਰ ਸੰਤ ਡਮੀ ਔਰ ਉਹ ਐਸੇ ਗਿਆਨ ਦੇ ਵੀ ਹੋਣੇ ਹੈ ਤੇ ਉਹ ਕਈ ਥਾਂ ਮੈਂ ਆਪ ਕੰਨੀ ਸੁਣਿਆ ਵੀ ਜੀ ਗੁਰੂ ਨਾਨਕ ਦੇ ਅੱਗੇ ਦੋ ਬੱਚੇ ਖੜੇ ਕਰਤੇ, ਬਾਬਾ ਤੂੰ ਬਾਹਰ ਚੱਲਿਆ, ਤੂੰ ਨਾ ਜਾ, ਇਹਨਾਂ ਲਖਮੀ ਚੰਦ ਸ੍ਰੀ ਚੰਦ ਛੋਟੇ ਛੋਟੇ ਹੈ, ਇਹਨਾਂ ਵੱਲ ਦੇਖ ਤੇ ਤੂੰ ਘਰ ਹੀ ਰਹਿ, ਬਾਹਰ ਨਾ ਜਾ। ਤੇ ਬਾਬਾ ਨਾਨਕ ਕਹਿੰਦਾ ਉਹ ਗੁਰੂ ਗੋਬਿੰਦ ਸਿੰਘ ਨੇ ਚਾਰ ਸਾਹਿਬਜ਼ਾਦਿਆਂ ਵੱਲ ਨਹੀਂ ਦੇਖਿਆ ਤੇ ਮੈਂ ਇਹਨਾਂ ਵੱਲ ਦੇਖਾਂ, ਉਹ ਕਿੱਥੇ ਗੁਰੂ? ਮਤਲਬ ਉਹ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਨੇ ਚਾਰ ਸਾਹਿਬਜ਼ਾਦਿਆਂ ਨਹੀਂ ਦੇਖਿਆ ਤੇ ਮੈਂ ਇਹਨਾਂ ਵੱਲ ਨਾ ਦੇਖਾਂ। ਤੋ ਇਦਾ ਗਿਆਨ ਵਹੂਣ ਜਦ ਕਰਦੀ ਨਾਨਕ ਹੁਕਮੀ ਸਲੋਕ ਸੀ ਮਹੱਲੇ ਪਹਿਲੇ ਦਾ ਗੁਰੂ ਬਾਬੇ ਨਾਨਕ ਦਾ ਆਇਆ ਉਹਨਾਂ ਦਾ ਸ਼ਿਸ਼, ਫਿਰ ਪਹਿਲਾ ਸਿੱਖ ਆਇਆ ਮਹੱਲਾ ਦੂਜਾ ਗੁਰੂ ਅੰਗਦ ਦਾ ਸਲੋਕ ਆਇਆ ਬਾਬੇ ਦਾ ਪਹਿਲਾ ਸਿੱਖ ਬੋਲ ਰਿਹਾ ਮਹੱਲਾ ਦੀਜਾ, ਜਿਹਨਾਂ ਨੇ ਸ਼ਬਦ ਹੀ ਕੋਈ ਨਹੀਂ ਰਚਿਆ। ਜੇ ਬਾਬਾ ਬਾਹਰ ਗਿਆ ਉਹ ਨਿਕਲਿਆ ਹੀ ਨਹੀਂ ਘਰੋਂ, ਕਿਉਂਕਿ ਤੂੰ ਦੁਨੀਆ ਇਹ ਨਾ ਸਮਝ ਰਹੇ ਬਾਬੇ ਦਾ ਖਰੀ ਅਸੂਲ ਹੀ ਹੈ ਵੀ ਘਰੋਂ ਉਜੜੇ ਰਹਿਣਾ। ਉਹ ਕਹਿੰਦੇ ਨਹੀਂ ਪੁਰਖਾ ਤੂੰ ਨੀ ਘਰੋਂ ਨਿਕਲਣਾ, ਗੁਰੂ ਅੰਗਦ ਕਿਤੇ ਗਿਆ ਹੀ ਨਹੀਂ। ਉਹਨਾਂ ਦਾ ਸਲੋਕ ਆ ਰਿਹਾ ਹਾਂ ਪੜਿਆ ਸੀ ਪੋਥੀ ਚੋਂ ਵੀ ਬਾਬਾ ਕਹਿ ਰਿਹਾ ਹੈ
ਆਸਾ ਮਨ ਸਾ ਭੰਗ ਨਹੀਂ ਪਾਈ, ਆਸਾ ਮਨ ਸਾ ਭੰਗ ਨਹੀਂ ਪਾਈ, ਕਰਮ ਧਰਮ ਬੰਧਕਾਰੀ, ਕਰਮ ਧਰਮ ਬੰਧਕਾਰੀ।
ਸੋਰ ਛੇ ਮਹੱਲਾ ਪਹਿਲਾ ਉਹਨਾਂ ਦੇ ਗੁਰੂ ਬਾਬਾ ਨਾਨਕ ਦਾ ਸਲੋਕ ਉਹਨਾਂ ਨਾਲ ਪੜਿਆ ਸੀ ਆ ਬਾਣੀ ਪੋਥੀ ਚੋਂ ਮਹੱਲਾ ਪਹਿਲਾ ਵੀ ਮੇਰਾ ਗੁਰੂ ਕੀ ਕਹਿ ਰਿਹਾ ਹੈ
ਆਸਾ ਮਨ ਸਾ ਆ
ਕਰਮ ਧਰਮ ਜਿਹੜਾ ਸਾਰੀ ਹਿੰਦੂਇਜ਼ਮ ਚ ਮਸ਼ਹੂਰ ਸੀ ਪਹਿਲਾਂ ਗੁਰੂ ਨਾਨਕ ਤੋਂ ਆਉਣ ਤੋਂ ਪਹਿਲਾਂ, ਇਹ ਐਸੀ ਫਿਟਕ ਹੈ, ਐਸੀ ਲਾਨਤ ਹੈ ਕਰਮ ਕਾਂਡ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਰਮ ਕਰੋਗੇ ਨੇਕ ਕਰੋ ਬੁਰਾ ਕਰੋ, ਕੋਈ ਕਰਮ ਕਰੋਗੇ ਉਹਦਾ ਫਲ ਖਾਓਗੇ, ਤੁਸੀਂ ਮੁਕਤ ਨਹੀਂ ਹੋਵੋਗੇ। ਇਸੇ ਕਰਕੇ ਆਸਾ ਵੀ ਦਿਨ ਚ ਕੋਈ ਮਨ ਦਾ ਆਦਮੀ ਕਾਹਦੇ ਨਾਲ ਬੰਨਿਆ ਜਾਂਦਾ, ਹਰ ਵੇਲੇ ਕੋਈ ਨਾ ਕੋਈ ਆਸਾ ਮਨਸਾ ਕੋਈ ਨਾ ਕੋਈ ਇਹ ਪਰੌਂਠੇ ਪਕਾਉਂਦਾ ਹੀ ਰਹਿੰਦਾ ਹੁੰਦਾ, ਕੋਈ ਨਾ ਕੋਈ ਪੜਾਅ ਪਕਾਉਂਦਾ ਹੀ ਰਹਿੰਦਾ, ਹੁਣ ਮੈਂ ਆਹ ਕੰਮ ਕਰਨਾ, ਹੁਣ ਮੈਂ ਆਹ ਸਾਰਾ। ਉਹ ਮਾੜੇ ਜੀ ਕਹਿੰਦੇ ਇਹ ਵੀ ਬੰਧਣਾ ਚ ਆਪਣੇ ਵਿਚਾਰਾਂ ਨੂੰ ਰੋਕ, ਸ਼ਬਦ ਲਾ ਤੇ ਸਾਰਾ ਜਿਹੜਾ ਆਸਾ ਤੇ ਮਨਸਾ ਕਰਨੀ ਇਹ ਵੀ ਬੰਨਣ ਪਾਉਣਾ ਆਪਣੇ ਆਪ ਨੂੰ, ਕੋਈ ਆਸ ਨਾ ਕਰੋ, ਨਿਰਾਸ਼ ਹੋ ਕੇ ਜਗ ਚ ਜੀਵੋ, ਲੇਕਿਨ ਜੀਵੋ ਜ਼ਰੂਰ, ਲੇਕਿਨ ਇਹ ਨਾ ਵੀ 100 ਕੋ ਦੀਆਂ ਪਹਿਲਾਂ ਹੀ ਆਸਾਂ ਕਰ ਲਵੋ। ਇਸ ਕਰਕੇ ਆਸਾ ਮਨਸਾ ਡਾਇਣੀ, ਬਾਣੀ ਚ ਲਿਖਿਆ ਦੋ ਡੈਣਾ ਚਿਮੜੀਆਂ ਬੰਦੇ ਨੂੰ ਹਮੇਸ਼ਾ, ਜਿਹੜਾ ਨਾਮ ਜਪਣ ਵਾਲਾ ਉਹ ਇਹ ਸੋਝੇਗਾ ਸਮਝੇਗਾ ਇਹ ਬਰੀਕ ਚੀਜ਼ ਨੂੰ ਵੀ ਇਹ ਡੈਣਾ ਵਾਂਗੂ ਦੋ ਬੰਦੇ ਦੇ ਨਾਲ ਚੀਜ਼ਾਂ ਤੁਰੀਆਂ ਆਸਾ ਤੇ ਮਨਸ। ਅਗਰ ਇਹ ਛੱਡਦੇ ਨਾ ਸਿੱਧਾ ਗੁਰੂ ਪ੍ਰਾਇਣ ਹੋ ਕੇ ਰੋਜ਼ ਆਪਣੀ ਸੁੱਚੀ ਕਿਰਤ ਕਰੀ ਚੱਲੇ ਨਾਲ, ਆਸਾ ਮਨਸਾ ਕੋਈ ਨਾ ਰੱਖੇ,
ਆਜ਼ਾਦ ਹੋਜੂ, ਫਕੀਰ ਹੋਜੂ, ਫੱਕੜ ਹੋਜੂ, ਉਹਨੂੰ ਕੋਈ ਫਿਕਰ ਹੀ ਨਾ ਹੋ। ਉਹਦੇ ਅਟੈਚਮੈਂਟ ਦੀ ਜਾਲ ਟੁੱਟ ਜਾਣਗੇ, ਅਟੈਚਮੈਂਟ ਮੋਹ ਟੁੱਟ ਜਾਊਗੀ। ਆਸਾ ਮਨਸਾ ਬਣਦੀ ਹੀ ਅਟੈਚਮੈਂਟ ਤੂੰ ਔਰ ਮੋਹ ਤੂੰ ਹੈ। ਮੋਹ ਦੀ ਇਹ ਬਰੀਕ ਚੀਜ਼ ਹੈ
ਆਸਾ ਮਨਸਾ।
ਇਹ ਜੱਗ ਕਿੱਦਾਂ ਬਣਿਆ? ਆ ਸਾਰੀ ਦੁਨੀਆ ਕਿਸ ਤਰ੍ਹਾਂ ਬਣੀ? ਪਾਪ ਪੁੰਨ ਕਰਕੇ। ਕੋਈ ਜਿਹੜਾ ਪਾਪ ਕੀਤਾ ਉਹਨੇ ਫੜ ਲੈਣ ਮੁੜ ਕੇ ਆਉਣਾ, ਪੁੰਨ ਕੀਤਾ ਉਹਦਾ ਫੜ ਲੈਣ ਮੁੜ ਕੇ ਆਉਣਾ, ਤੇ ਨਾਮ ਜਪਿਆ ਨਾ ਉਹ ਫੇਰ ਵਿੰਸ ਜਾਂਦਾ। ਇਸ ਕਰਕੇ
ਪਾਪ ਪੁੰਨ ਜਗ ਜਾਇਆ ਭਾਈ ਵਿੰਸੈ ਨਾਮ ਪਾਪ ਪੁੰਨ ਜਗ ਜਾਇਆ।
ਅਵਸ਼ ਸਮਝ ਜਾਏ ਹੋਏ ਵੀ ਨਾਮ ਜਪਣਾ ਕਿਉਂ ਜ਼ਰੂਰੀ ਹੈ, ਇਹ ਕਰਮ ਐਡਾ ਉੱਚਾ ਕਿਉਂ ਹੈ। ਇਸੇ ਕਰਕੇ ਬਾਕੀ ਕਰਮਾਂ ਨਾਲ ਆਉਂਦਾ ਜਾਂਦਾ ਰਹੇਗਾ, ਉਹਦਾ ਫਲ ਲੈਂਦਾ ਰਹੇਗਾ। ਪਾਪ ਪੁੰਨ ਜੱਗੇ ਜਾਇਆ ਭਾਈ ਬਿਨ ਸੇ ਨਾਮ ਵਸਾਰੀ। ਫੇਰ ਅਗਲੀ ਵਾਰੀ ਨਾਮ ਨਹੀਂ ਜਪਿਆ, ਅਗਲੇ ਫੇਰ ਗੇੜੇ ਚ ਪੈ ਗਿਆ ਉਹ। ਇਸ ਕਰਕੇ ਜਿਹੜਾ ਗੇੜਾ, ਇਹ ਸਾਰਾ ਪਾਪ ਪੁੰਨ ਦਾ ਜੰਮਣ ਮਰਨ ਦਾ ਗੇੜਾ, ਇਹ ਉਹ ਹਿਸਾਬ ਹੈ। ਉਹ ਖੋਤਿਆ ਆਵੇ ਹੇਠ ਖਲੋਤਿਆ, ਆਵਾ ਮੁੱਕਣਾ ਨੀ, ਤੂੰ ਛੁੱਟਣਾ ਨੀ। ਉਹ ਹਰੀ ਅੰਗੂਰੀ ਚੋਰ ਲੈ, ਉਹ ਜਿਹੜਾ ਇੱਟਾਂ ਧੋਣ ਵਾਲਾ ਖੋਤਾ ਹੁੰਦਾ ਨਾ, ਉਹਨੂੰ ਇੱਕ ਵਾਰੀ ਲੱਦ ਦਿੰਦੇ ਨੇ, ਉਹ ਫੇਰ ਅੱਗੇ ਅੱਗੇ ਆਵਾ ਹੋਰ ਭਰੀ ਜਾਂਦੇ ਇੱਟਾਂ ਦਾ। ਉਹ ਆਵਾ ਗੋਲ ਹੁੰਦਾ, ਉਹ ਮੁੱਕਦਾ ਨੀ, ਉਹ ਛੁੱਟਦਾ ਨੀ। ਉਹ ਕਹਿੰਦਾ ਕਿਤੇ ਹਰੀ ਅੰਗੂਰੀ ਚੱਲਦਾ, ਕਿਤੇ ਨਾ ਮਰ ਗਈ ਹਰੀ ਅੰਗੂਰੀ ਤੇ ਚੁਗ ਲੈ।
ਪਾਪ ਪੁੰਨ ਜਗ ਜਾਇਆ ਭਾਈ ਕੈ ਨਾਮ ਸਾਰੇ, ਪਾਪ ਪੁੰਨ ਜਗ ਜਾਇਆ ਭਾਈ ਕੈ ਨਾਮ ਸਾਰੇ।
ਹਾਂ ਸਾ ਮਨ ਸਾ ਬੰਧ ਨਹੀਂ ਪਾਈ,
ਧਰਮ ਸਭੇ ਬੇਕਾਰੀ, ਧਰਮ ਸਭੇ ਬੇਕਾਰੀ, ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਸਾਰੀ।
ਸੁਣ ਪੰਡਿਤ ਕਰਮਕਾਰੀ,
ਸੁਣ ਪੰਡਿਤ ਕਰਮਕਾਰੀ, ਸੁਣ ਪੰਡਿਤ ਕਰਮਕਾਰੀ, ਸੁਣ ਪੰਡਿਤ ਕਰਮਕਾਰੀ।
ਹੁਣ ਕਰੀਏ ਕਿ ਗੁਰੂ ਨਾਨਕ ਦੀ ਹੀ ਬਾਣੀ ਦਾ ਪ੍ਰੀਫੇਸ ਲਿਖਣ ਲੱਗੇ ਪ੍ਰੋਫੈਸਰ ਨਾਰਾਇਣ ਸਿੰਘ। ਆ ਪ੍ਰੋਫੈਸਰ ਸਾਹਿਬ ਸਿੰਘ ਦੇ ਜਿਹੜੇ ਗੁਰੂ ਸੀ, ਇਹ ਪ੍ਰੋਫੈਸਰ ਢੇਚਕੀਆਂ ਮਾਰਨ ਦੇ ਪ੍ਰੋਜੀ ਗੁਰੂ ਨਾਨਕ ਦੀ 500 ਸਾਲਾ ਬਰਸੀ ਤੇ ਜਿਹੜੀ ਬਾਣੀ ਛਪੀ ਹੈ, ਉਹ ਐਡੀ ਮੋਟੀ ਕਿਤਾਬ, ਉਹਦੇ ਚ ਪਹਿਲਾਂ ਲਿਖਦੇ ਜੀ ਇੱਕ ਸ਼ਬਦ ਨਾਲ ਜਪਣ ਨਾਲ ਕੀ ਹੋ ਜਾਣਾ ਹੈ। ਬੰਦੇ ਨੂੰ ਨੇਕ ਹੋਣਾ ਚਾਹੀਦਾ, ਸਭ ਕੁਝ ਹੋਣਾ ਚਾਹੀਦਾ। ਉਹ ਮਹਾਰਾਜ ਦੀ ਫਿਲਾਸਫੀ ਨੂੰ ਗਲਤ ਕਰ ਰਹੇ, ਉਹ ਤੁਹਾਡੇ ਲਈ ਕਹਿ ਰਹੇ।
ਸੁਣ ਪੰਡਤ ਕਰਮਕਾਰੀ, ਸੁਣ ਪੰਡਤ ਕਰਮਕਾਰੀ, ਸੁਣ ਪੰਡਤ ਕਰਮਕਾਰੀ, ਸੁਣ ਪੰਡਤ ਕਰਮਕਾਰੀ।
ਜਿਤ ਕਰਮੇ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੇ,
ਜਿਤ ਕਰਮੇ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੇ,
ਸੋ ਆਤਮ ਤਤ
ਧਰਮ ਬੰਦ ਕਰੀ, ਆਸਾ ਮਨਸਾ ਬੰਦ
ਭਾਈ ਕਰਮ ਧਰਮ ਬਣਦਾ। ਇਹ ਜਿਹੜਾ ਕਰਮ ਧਰਮ ਹੈ ਇਹ ਮਹਾਰਾਜ ਨੇ ਰਿਜੈਕਟ ਕੀਤਾ ਸਾਰੀ ਬਾਣੀ। ਸਾਡਾ ਧਰਮ ਕੀ, ਸਾਰੀ ਬਾਣੀ ਕਿਹੜੇ ਧਰਮ ਵਾਲੀ ਹੁੰਦੀ?
ਕਲ ਉਧਰੀ ਕਲ ਉਧਰੀ ਇੱਕ ਨਾਮ ਧਰਮ ਸਭ ਕਲ ਬਲਿਓ ਚਰਾਗ ਅੰਧਾਰ ਮੇਂ
ਬਲਿਓ ਚਰਾਗ ਅੰਧਾਰ
ਬਲਿਓ ਚਰਾਗ ਅੰਧਾਰ ਮੇਂ
ਬਲਿਓ ਚਰਾਗ ਅੰਧਾਰ
ਕਹਿ ਕਰ ਕੇਵਲ
ਨਾਮ
ਇਹੋ ਆਹੇਰਾ ਕੀਨੋ ਦਾਨ ਨਾਨਕ ਕਹਿ ਕਰ ਕੇਵਲ ਨਾਮ
ਸਭ
ਕਲ ਉਦਰੀ
ਕਲ ਉਦਰੀ ਨਾਮ ਕਲਮ ਸਭ ਕਲ ਉਦਰੀ
ਕਰਮਕਾਰੀ
ਸੁਣ ਪੰਡਤ ਕਰਮਕਾਰੀ ਸੁਣ ਪੰਡਤ ਕਰਮਕਾਰੀ ਸੁਣ ਪੰਡਤ
ਕਰਮਕਾਰੀ ਬੰਦਨੀ ਪਾਈ
ਕਰਮ ਧਰਮ ਬੰਦਕਾਰੀ
ਪਾਈ ਸਿੱਧਾ ਨਾ ਪੁੱਛਿਆ ਬਾਬਾ ਨਾਨਕ ਇਹ ਜੱਗ ਕਿੱਦਾਂ ਬਣਦਾ, ਇਹ ਫਿਰ ਸਾਰਾ ਜੱਗ ਬਿੰਸ ਕਿੱਦਾਂ ਜਾਂਦਾ? ਬੜਾ ਮੁਸ਼ਕਿਲ ਸਵਾਲ ਸੀ। ਤੋ ਸਿੱਧਾ ਸਿੱਧ ਗੋਸ਼ਟ ਚ ਬੜੀ ਸੁੰਦਰ ਤਰੀਕੇ ਨਾਲ ਮਹਾਰਾਜ ਨੇ ਉਹਦਾ ਜਵਾਬ ਦਿੱਤਾ ਵੀ ਇਹ ਜੱਗ ਬਣਦਾ ਕਿੱਦਾਂ। ਜੀ ਤੇ ਉਹ ਭੇਜਦਾ ਹੈ, ਨਾਨਕ ਜੀਵ ਉਪਾਏ ਕੇ ਸਾਰੇ ਜੀਵ ਉਹ ਭੇਜਦਾ, ਜਾਨ ਪਾਉਂਦਾ, ਲਾਈਫ ਪਾਉਂਦਾ ਵਿੱਚ ਹਰ ਇੱਕ ਜੀ ਦੇ। ਪਰ ਇਹ ਸਾਰਾ ਜੱਗ ਬਣਦਾ ਕਿੱਦਾਂ, ਕਿਉਂ ਜੀਵ ਧਰਤੀ ਤੇ ਆਉਂਦੇ ਆ, ਕਿਉਂ ਫਿਰ ਵਾਪਸ ਜਾਂਦੇ, ਕਿਉਂ ਸਜਾਵਾਂ ਮਿਲਦੀਆਂ ਗਾਂ, ਸਭ ਕੁਛ, ਇਹ ਸਿਸਟਮ ਕੀ ਹੈ, ਇਹ ਕਹਾਣੀ ਕੀ ਹੈ? ਉਹ ਮਹਾਰਾਜ ਉਹ ਇਹੋ ਹੀ ਵੱਡੀ ਪ੍ਰੋਬਲਮ ਜਿਹੜੀ ਸੀ ਸਿੱਧਾ ਨਾਮ ਉਹਨੂੰ ਪੁੱਛੀ ਮਹਾਰਾਜ ਨੂੰ ਵੀ ਇਹ ਜੱਗ ਕਿੱਦਾਂ ਬਣਦਾ ਹੈ। ਮਹਾਰਾਜ ਕਹਿੰਦੇ ਹੈ, ਉਹਨਾਂ ਨਾਲ ਸਵਾਲ ਪੁੱਛਿਆ,
ਕਿਤ ਕਿਤ ਬਿਦ ਜੱਗ ਉਪਜੇ ਪੁਰਖਾ
ਕਿਤ ਕਿਤ ਬਿਦ ਜੱਗ
ਫਿਰ ਬਿਨ ਸੀ ਜਾਂਦਾ ਹੈ।
ਕਿਤ ਕਿਤ ਦੁੱਖ ਬਿਨ ਸਹਿ
ਜਾਈ। ਮਾਰੀ ਦਾ ਜਵਾਬ ਸੀ ਅੱਗਿਓ,
ਹਉਮੈ ਵਿੱਚ ਜੱਗ ਉਪਜੇ ਪੁਰਖਾ ਹਉਮੈ ਵਿੱਚ ਜੱਗ
ਨਾਮ ਵਿਸਰ ਜਾਂਦਾ ਹੈ ਉਹਨੂੰ ਦੁੱਖ ਮਿਲਦੇ ਹੈ।
ਨਾਮੇ ਵਿਸਰਿਆ ਦੁੱਖ ਪਾਈ।
ਕਰੇ, ਗੁਰੂ ਦੇ ਲੜ ਲੱਗ ਕੇ ਇਸ ਬਾਣੀ ਰਾਹੀਂ ਗਿਆਨ ਪਹਿਲਾਂ ਇਕੱਠਾ ਕਰੇ।
ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰ,
ਰੱਖੋ। ਯੋਗ ਦਾ ਮਤਲਬ ਉਹ ਜੋਗੀਆਂ ਵਾਲਾ ਯੋਗ ਨਾ ਸਮਝੋ, ਯੋਗ ਦਾ ਮਤਲਬ ਹੈ ਗਿਆਨ।
ਨਾਨਕ ਬਿਨ ਨਾਮ ਹੈ ਯੋਗ ਕਦੇ ਨਾ ਹੋ, ਬਿਨ ਨਾਮ ਹੈ ਯੋਗ ਕਦੇ ਨਾ ਹੋ।
ਯੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਹਮਣੇ। ਯੋਗ ਦਾ ਕੰਮ ਕੀ ਹੈ? ਗਿਆਨ ਦੇਣਾ। ਇਸੇ ਕਰਕੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਯੋਗ, ਉੱਥੇ ਮੈਨੂੰ ਯੋਗ ਨਹੀਂ ਉਹਦੇ ਕੀਤਾ, ਮੈਨੂੰ ਗਿਆਨ ਦਿੱਤਾ। ਤੂੰ ਏਡਾ ਵੱਡਾ ਬ੍ਰਹਮ ਗ੍ਰੰਥ ਲਿਖ ਕੇ ਸਾਰਾ 1429 ਸਫ਼ੇ ਅਖੀਰ ਤੇ ਸ਼ਲੋਕ ਲਾਇਆ ਮਹੱਲੇ ਪੰਜਵੇਂ ਨਾਲ, ਮੈਂ ਤੇਰਾ ਕੀਤਾ ਜਾਣ ਨਹੀਂ ਸਕਦਾ ਸੀ, ਤੂੰ ਮੈਨੂੰ ਇਹ ਸਾਰਾ ਗਿਆਨ ਦਿੱਤਾ ਹੈ। ਯੋਗ ਯੋਗ ਮੈਨੇ ਗਿਆਨ।
ਨਾਨਕ ਬਿਨ ਨਾਮ ਹੈ ਯੋਗ ਕਦੇ ਨਾ ਹੋਵੇ, ਬਿਨ ਨਾਮ ਹੈ ਯੋਗ ਕਦੇ
ਸ਼ਲੋਕ ਲਾਈਏ ਤੇ ਐਨ ਉਹਨਾਂ ਦੇ ਭਾਵਾਂ ਦੇ ਦੇਸ਼ ਦੇ ਅਰਥ ਚ ਖੇਲੀਏ ਬੈਠ ਕੇ, ਔਰ ਸ਼ਬਦ ਸੁਰਤ ਨਾਲ ਜੁੜ ਕੇ ਦੇਖੋ ਹੁਣ ਇਸ ਸ਼ਲੋਕ ਦੇ ਤੇ ਪੌੜੀ ਦੇ ਕੀ ਭਾਵ ਖੁੱਲਦੇ ਨੇ।
ਹਉ ਵਿੱਚ ਆਇਆ ਹਉ ਵਿੱਚ ਗਿਆ, ਸ਼ਲੋਕ ਮਹੱਲਾ ਪਹਿਲਾ, ਹਉ ਵਿੱਚ ਆਇਆ ਹੋਵੇ ਤੇ ਜਿੱਤਾ ਹੋਵੇ ਤੇ ਜਿੱਤਾ ਹੋਵੇ ਤੇ ਜਿੱਤਾ।
ਇਸ ਹਉਮੈ ਜਾਣ ਦਾ। ਹਾਂ, ਅਗਲਾ ਮਹੱਲਾ ਗੁਰੂ ਨਾਨਕ ਦਾ, ਪਹਿਲਾ ਸਿੱਖ ਬੋਲ ਰਿਹਾ, ਮਹੱਲਾ ਦੂਜਾ ਕਹਿ ਰਿਹਾ, ਤਾਂ ਹੋਊਗਾ ਕਮਾਊਗਾ ਘੁੱਗੂ। ਪਹਿਲਾਂ ਸਿੱਖ ਬਣਨਾ ਪੈਣਾ ਹੈ, ਠੰਡੇ ਬਾਟੇ ਥਾਣੀ ਪੰਜਾਂ ਸਿੰਘਾਂ ਕੋਲ ਸ਼ਬਦ ਫਤਿਹ ਵਿੱਚ ਲੈਣਾ ਪੈਣਾ। ਸਿੱਖ ਬਣੇਗਾ, ਸੰਗਤ ਚੋਂ ਨਿਕਲ ਕੇ ਸਿੱਖ ਬਣੇਗਾ, ਸ਼ਬਦ ਲਏਗਾ, ਫੇਰ ਉਹਦੀ ਕਮਾਈ ਕਰੇਗਾ, ਤਾਂ ਕਮਾ ਲੂਗਾ। ਨਹੀਂ, ਕਿਰਪਾ ਕਰੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਨਾਨਕ ਦੇ ਘਰ ਦੇ ਨਾਮ ਨੂੰ ਕਹਿਣਾ ਪੈਣਾ। ਰਾਮਕਲੀ ਆਨੰਦ ਦੇ ਵਿੱਚ ਸਾਰੇ ਹੀ ਨਾਨਕ ਜਿੱਥੇ ਆਏਗਾ ਕਹਿ ਨਾਨਕ, ਉੱਥੇ ਕੱਕੇ ਨੂੰ ਔਂਕੜ ਹੋਇਆ ਤੇ ਕਹਿ ਨੂੰ ਹਾਹੇ ਨੂੰ ਦੋ ਲਾਵਾਂ ਹੋਣਗੇ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ, ਉੱਥੇ ਜਿੱਥੇ ਵੀ ਕਹਿ ਨਾਨਕ, ਕਹਿ ਨਾਨਕ ਆਓ ਅਖੀਰ ਤੇ, ਹਰ ਨਾਨਕ ਦੇ ਕੱਕੇ ਨੂੰ ਔਂਕੜ ਹੈ। ਇਸ ਕਰਕੇ ਭਈ ਨਾਨਕ ਦੇ ਘਰ ਦੇ ਨਾਮ ਨੂੰ ਤੈਨੂੰ ਕਹਿਣਾ ਪੈਣਾ, ਕਹਿ ਨਾਨਕ ਆਨੰਦ ਹੋਵਾ, ਤਾਂ ਜਾ ਕੇ ਤੈਨੂੰ ਆਨੰਦ ਆਏਗਾ ਜੇ ਤੂੰ ਨਾਨਕ ਦੇ ਨਾਮ ਨੂੰ ਕਹੇਗਾ। ਇੱਥੇ ਮਹੱਲਾ ਦੂਜਾ ਬੜੇ ਗੁਪਤ ਤਰੀਕੇ ਨਾਲ ਸ਼ਬਦ ਸੁਰਤ ਦੀ ਸਾਰੀ ਖੇਲ ਹੀ ਦੱਸ ਗਏ। ਕਹਿੰਦੇ ਨਾਨਕ ਦੇ ਘਰ ਦੇ ਨਾਮ ਨੂੰ ਤੂੰ ਕਹੀ ਵੀ ਤੇ ਨਾਲ ਸੁਣੀ ਵੀ ਕੰਨਾਂ ਨੂੰ
ਨਾਨਕ ਘਰ ਸੁਣਾ ਜਾਣਾ
ਦਸਮ ਪਾਤਸ਼ਾਹ ਸਾਚ ਕਹੋ ਸੁਣ ਲਿਓ ਸਦਾ ਇੱਕ ਵਾਰੀ ਵੀ ਮਿਸ ਨਾ ਕਰੀ ਇਸ ਕਰਕੇ ਚਿੱਤ ਨੂੰ ਟਿਕਾਣੇ ਜੇ ਰੱਖਣਾ ਹੈ ਤੇ ਜਿਹੜਾ ਬੋਲਦਾ ਹੈ ਗੁਰਮੰਤਰ ਜਾਪ ਕਰਦਾ ਹੈ ਉਹਨੂੰ ਕੰਨਾਂ ਨਾਲ ਸੁਣ ਇੱਕ ਵਾਰੀ ਵੀ ਮਿਸ ਨਾ ਕਹੀ ਇਹ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਸਾਚ ਕਹੋ ਸੁਣ ਲਿਓ ਸਭ ਹੈ ਇਸੇ ਤਰ੍ਹਾਂ ਮਹੱਲਾ ਦੂਜਾ ਕਹਿ ਰਿਹਾ ਹੈ ਨਾਨਕ ਕਹੈ ਸੁਣੋ ਲਗਾਤਾਰ ਕਹਿੰਦਾ ਗਿਆ ਨਾਲ ਸੁਣਦਾ ਗਿਆ ਤੇਰਾ ਜਿਹੜਾ ਹਉਮੈ ਦਾ ਵੱਡਾ ਦੁੱਖ ਆ ਕੱਟਿਆ ਜਾਏਗੀ ਨਾਨਕ ਕਹੈ ਇਤ ਸੰਜ ਮੈਂ ਦੁਖੀ ਭਾਵੇਂ ਤੂੰ ਕਰੋੜਾਂ ਸੰਜਮ ਹੋਰ ਕਰਦਾ ਫਿਰ ਜੋ ਰਹਿਤਨਾਮੇ ਦੱਸਦੇ ਜਾਂ ਤੁਸੀਂ ਆਪ ਬਣਾਏ ਆ ਸਾਰੇ ਜਿੰਨਾ ਮਰਜ਼ੀ ਸੰਜਮ ਹੋਰ ਕਰੀ ਚੱਲ ਪਰਹੇਜ਼ ਕਰੀ ਚੱਲ ਜਿੱਦਾਂ ਮਰਜ਼ੀ ਸੰਜਮ ਕਰੀ ਚੱਲ ਜੇ ਨਾਮ ਦੀ ਸ਼ੁਰਤ ਸ਼ਬਦ ਦੀ ਖੇਡ ਨਾ ਕਮਾਈ ਨਹੀਂ ਕਰਦਾ ਤੇ ਜਨਮ ਮਰਨ ਦਾ ਦੁੱਖ ਨਹੀਂ ਜਾਣਾ ਇਹ ਦੁੱਖ ਉਹ ਹੈ ਜਨਮ ਮਰਨ ਦਾ ਇਤ ਸੰਜ ਦੂਜਾ ਹਉਮੈ ਇਹਾ ਜਾਗ ਹੈ ਹਉਮੈ ਕਰਮ ਕਮਾਹੈ ਹਉਮੈ ਕਰਮ ਕਮਾਹੈ ਹਉਮੈ ਕਰਮ ਕਮਾਹੈ ਜਿੱਦਾਂ ਰੇਸ਼ਮ ਦਾ ਰੇਸ਼ਮ ਬੁਣੀ ਜਾਂਦਾ ਇੰਨਾ ਆਲੇ ਦੁਆਲੇ ਰੇਸ਼ਮ ਬੁਣ ਲੈਂਦਾ ਉਹਦੇ ਵਿੱਚ ਹੀ ਮਰ ਜਾਂਦਾ ਉਹ ਕੀੜਾ ਉਹਦੀ ਮੌਤ ਦਾ ਕਾਰਨ ਹੀ ਰੇਸ਼ਮ ਹੁੰਦਾ ਏਦਾਂ ਤੂੰ ਕਰਮ ਕਰੀ ਜਾਂਦਾ ਉਹ ਕੀ ਕਰਦਾ ਹਉਮੈ ਸਹੋਵੇ ਜੀਆ ਆਪਣਾ ਕੀਆ ਫਿਰ ਫਿਰ ਜੂਨੀ ਕਿੱਦਾਂ ਜਾਏ ਇਹ ਸਵਾਲ ਹੈ ਸੈਂਟਰ ਦੇ ਵਿੱਚ ਹਾਂ ਕਹਿੰਦਾ ਇਹਨੂੰ ਮੈਂ ਨੀ ਗਾਉਣੀ ਮੇਰਾ ਤਾਂ ਸਾਰਾ ਜੱਗ ਬੰਦ ਹੋ ਜੂ ਜੇ ਹਮੇ ਸਾਰਿਆਂ ਦੀ ਚਲੇ ਜਾਏ ਮੇਰੇ ਤਾਂ ਖੇਡ ਤਮਾਸ਼ਾ ਖਤਮ ਹੋ ਜੂ ਮੈਂ ਤੇ ਸਾਧੋ ਰਚਨਾ ਆਰਾਮ ਬਣਾਈ ਮੈਂ ਤੇ ਆਪਣੇ ਖੇਡ ਇਹ ਐਸੀ ਮੈਂ ਰਚਨਾ ਬਣਾਈ ਆ ਅਗਰੇ ਚਲੇ ਗਈ ਇਹ ਮੇਰਾ ਹੁਕਮ ਹੈ ਹਮੇ ਦੇ ਹਮੇ ਪਿਆ ਕਿਰਤ ਫੇਰਾ ਜਿਤਨੇ ਜੀ ਜੰਤ ਪ੍ਰਭ ਪਾਏ ਤਿਤਨੇ ਸਿਰ ਕਾਰ ਲਿਖਾਵੇ ਹਰ ਇੱਕ ਦੇ ਅੰਦਰ ਕਾਰ ਲਿਖੀ ਹੈ ਮੱਥੇ ਦੇ ਉੱਤੇ ਜਿਤਨੇ ਜੀ ਜੰਤ ਉਪਾਏ ਤਿਤਨੇ ਸਿਰ ਕਾਰ ਲਿਖਾਵੇ ਪਰ ਇੱਕ ਐਸੀ ਜਨ ਵੀ ਹੈ ਹਰ ਜਨ ਕੋ ਹਰ ਦੀ ਵਡਿਆਈ ਹਰ ਜਨ ਹਰ ਕਾਰਿ ਲਾਵੇ ਉਹਨਾਂ ਨੂੰ ਫਿਰ ਕੱਢ ਲੈਂਦਾ ਬਾਕੀ ਜਿੰਨੀਆਂ ਵੀ ਹੈ ਦੂਜਾ ਕਿਰਪਾ ਚਾਹੁੰਦੇ ਆ ਤੇ ਗਿਆਨ ਦਿੰਦੇ ਨੇ ਸਿੱਖਾਂ ਨੂੰ ਭਾਈ ਇਹ ਕੈਂਸਰ ਹੈ ਜਿਹਦਾ ਕੋਈ ਇਲਾਜ ਨਹੀਂ ਕੈਂਸਰ ਦਾ ਲਿਖਿਆ ਮਹਾਰਾਜ ਕਹਿੰਦੇ ਐਸਾ ਕੈਂਸਰ ਹੈ ਤੈਨੂੰ ਲੱਗਾ ਹਮੇ ਕੈਂਸਰ ਦਾ ਤੇ ਇਲਾਜ ਦੁਨੀਆਂ ਚ ਨਹੀਂ ਨਿਕਲਿਆ ਪਰ ਹਮੇ ਦਾ ਇਲਾਜ ਕੈਂਸਰ ਦਾ ਇਸ ਦਾ ਕੱਢ ਲਿਆ ਮਹਾਰਾਜ ਨਾ ਕਹਿੰਦੇ ਇਹਦੇ ਵਿੱਚ ਦਾਰੂ ਵੀ ਹੈਗਾ ਤੂੰ ਢੈਂਦੀਆਂ ਕਲਾ ਚ ਨਾ ਜਾਈ ਮਹਾਰਾਜ ਨਾ ਆਪਟੀਮਿਸਟਿਕ ਵਿਊ ਲਿਆਂਦੀ ਵੀ ਘਾਬਰੀ ਨਾ ਖੜਾ ਹੋ ਜੇ ਤੈਨੂੰ ਹਮੇ ਇੰਨੀ ਹੈ ਤੇ ਦਾਰੂ ਅੱਗੇ ਇਲਾਜ ਦੱਸਣ ਲੱਗੇ ਦਾਰੂ ਵੀ ਹੈਗਾ ਭਾਈ ਕੀ ਹੈ ਕਿਰਪਾ ਕਰੇ ਇਹ ਕਿਰਪਾ ਦੀ ਨਿਸ਼ਾਨੀ ਕੀ ਹੋ ਸਾਨੂੰ ਕਿੱਦਾਂ ਪਤਾ ਲੱਗੂ ਮਹਾਰਾਜ ਨੇ ਇੱਕ ਥਾਂ ਬਹੁਤ ਸੋਹਣਾ ਖੋਲਿਆ ਜਾਂ ਕੋ ਆਪਣੀ ਕਿਰਪਾ ਧਾਰੈ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਕਿੱਦਾਂ ਕਮਾਏ ਜਿਹਨੂੰ ਕਹੇ ਉਹਨੂੰ ਕੰਨਾਂ ਨਾ ਸੁਣੇ ਨਾਨਕ ਸੰਜ ਮੈਂ ਪ੍ਰਭ ਕਿਨੇ ਨਾ ਪਾਇਆ ਉਹ ਵੀ ਇਹ ਕੀ ਲਿਖ ਦਿੱਤਾ ਇਹ ਤਾਂ ਸੰਜ ਮੈਂ ਪ੍ਰਭ ਕਿਨੇ ਨਾ ਪਾਇਆ ਹਾਂ ਦੱਸਿਆ ਇੱਕ ਹੋਰ ਹੀ ਸੰਜਮ ਹੈ ਜਿਹੜਾ ਸਿੱਖੀ ਚ ਤੁਰੇ ਆ ਮਹਾਰਾਜ ਜੀ ਕਹਿੰਦੇ ਭਗੌਤੀ ਮੁੰਦਰਾ ਮਨ ਮੋਹਿਆ ਮਾਇਆ ਇਹ ਹੈ ਰਹਿਤ ਨਾਮਿਆਂ ਤੇ ਤੁਰਨਾ ਇਹ ਹੈ ਜੋ ਮਰਿਆਦਾ ਕਹਿੰਦੇ ਜਾਂ ਜੋ ਸਾਰਾ ਉਹ ਬਾਣੀ ਨਹੀਂ ਉਸ ਨੂੰ ਮੰਨਦੀ ਉਹ ਕਹਿੰਦੀ ਹੈ ਇਹ ਤਾਂ ਸੰਜਮ ਬਾਹਰਲੀ ਮਜ਼ਹਬ ਦੇ ਚਿੰਨ ਉਹਨਾਂ ਨੂੰ ਮੁੰਦਰਾ ਕਿਹਾ ਮਜ਼ਹਬ ਦੇ ਜਿਹੜੇ ਬਾਕੀ ਅਸੀਂ ਉੱਤੇ ਹੋਰ ਚੀਜ਼ਾਂ ਪਾਉਂਦੇ ਹੈ ਉਹਨਾਂ ਨੂੰ ਕਿਹਾ ਭਗੌਤੀ ਮੁੰਦਰਾ
ਮਨ ਹੋਇਆ ਮਾਇਆ
ਭਗੌਤੀ ਮੁੰਦਰਾ
ਮਨ ਹੋਇਆ ਮਾਇਆ
ਭਾਈ ਇੱਕ ਸੰਜ ਮੇ ਨਾਨਕ ਕਹਿ
ਸੁਣ ਜਾਣਾ
ਸਲੋਕ ਸਮਾਉਣ ਲੱਗੇ ਪੌੜੀ ਚ ਉਹ ਕੀ ਸੰਜਮ ਹੈ ਪੌੜੀ
ਸੇਵ ਕੀਤੀ
ਕਹਿੰਦੇ ਜੀ ਬਾਣੀ ਪੜ੍ਹਨੀ ਵੀ ਤੇ ਸੱਚ ਹੀ ਤੇ ਆਉਣਾ ਬਾਣੀ ਪੜ੍ਹੀ ਜਾਂਦੇ ਹਾਂ ਅਸੀਂ ਇਹ ਵੀ ਤੇ ਸੱਚ ਹੀ ਹੈ ਉਹ ਠੀਕ ਹੈ ਭਾਈ ਪਰ ਮਾਰਗ ਨਾ ਤੇ ਸਾਫ਼ ਹੀ ਲਿਖਿਆ
ਗੁਰੇ ਮੰਤਰ ਸ਼ਬਦ ਸੱਚ ਦਿੱਤਾ
ਸੱਚ ਦਿੱਤਾ ਹੈ ਉਹ ਹੈ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਉਹ ਸ਼ਬਦ ਜਪਣ ਵਾਲਾ ਹੈ ਬਾਕੀ ਸਾਰੇ ਸ਼ਬਦ ਗਿਆਨ ਦੇਣ ਵਾਲੇ ਹੈ ਤੇ ਜਿਹੜਾ ਸ਼ਬਦ ਜਪਣ ਵਾਲਾ ਮੰਤਰ ਗੁਰਮੰਤਰ ਉਪਦੇਸ਼ ਜੋ ਪੰਜ ਪਿਆਰੇ ਫਤਿਹ ਦੀ ਸ਼ਕਲ ਚ ਦਿੰਦੇ ਆ ਚੁਆਖਰਾ ਸ਼ਬਦ ਉਹਨੂੰ ਜਪਣਾ ਹੈ ਤੇ ਉਹਦੀ ਕਮਾਈ ਹੀ ਉਹ ਨਰੋਲ ਉਹਦੀ ਕਮਾਈ ਕੇਵਲ ਨਾਮ ਜਪੋ ਰੇ ਪ੍ਰਾਨੀ ਕੇਵਲ ਦਾ ਲਫ਼ਜ਼ ਇਸੇ ਕਰਕੇ ਲਿਖਿਆ ਨਾਮ ਐਂਡ ਓਨਲੀ ਨਾਮ ਗੁਰਮੰਤਰ ਐਂਡ ਓਨਲੀ ਮੰਤਰ ਕਿਉਂਕਿ ਮਹਾਰਾਜ ਨੇ ਸਾਰਾ ਦੱਸ ਦਿੱਤਾ
ਪਰ ਮੋਰਗ ਸੋਧੂ ਦੱਸਿਆ
ਜਪੀਏ ਗੁਰਮੰਤਰ
ਹਰ ਮੋਰਗ ਸੋਧੂ ਦੱਸਿਆ ਜਪੀਏ ਗੁਰਮੰਤਰ ਇਹ ਜਪੀਏ ਗੁਰਮੰਤਰ ਇਹ ਜਪੀਏ ਗੁਰਮੰਤਰ ਜਪੀਏ ਪਾਦਰ ਪਦਰੋ ਪਦਰੋ ਨਾਨਕ ਪਾਦਰ ਪਦਰੋ ਜੋ ਨਹਾਰਾ ਸੰਤ ਧੰਨ ਗੁਰੂ ਨਾਨਕ ਦੇ ਸਾਹਿਬ ਜੀ ਧੰਨ ਗੁਰੂ ਨਾਨਕ ਦੇ ਇਹ ਜੋ ਨਹਾਰਾ ਸੰਤ ਜੋ ਨਹਾਰਾ ਸੰਤ ਹਰ ਮਾਰਗ ਸਾਧੂ ਦੱਸਿਆ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ
ਮਾਰਗ ਦੱਸ ਦਿੱਤਾ ਹੈ ਇੱਕੋ ਹੀ ਰਾਸਤਾ ਹੈ ਨਾਮ ਜਪਣ ਦਾ ਉਹੋ ਹੀ ਹੈ ਗੁਰਮੰਤਰ ਤਾਂ ਗੁਰ
ਗੁਰ ਕਾ ਸ਼ਬਦ
ਦ੍ਰਿਸ਼ਟੀ ਕੋਲ ਅੱਗੇ ਟਾਈਮ ਘੱਟ ਹੁੰਦਾ ਹੋਰ ਨਿਤਨੇਮ ਕਈ ਬਣਾਏ ਹੈ ਆ ਇੰਨੀਆਂ ਬਾਣੀਆਂ ਪੜ੍ਹਨੀਆਂ ਆ ਬਾਣੀਆਂ ਪੜ੍ਹਨੀਆਂ ਆ ਆ ਕੌਣ ਪੜੂਗਾ
ਤਾਂ ਗੁਰ ਕਾ ਗੁਰ ਕਾ ਸਾਧ
ਗੁਰੂ ਨਾਨਕ ਕਲੀਅਰ ਕਰਦਾ ਹੈ ਪੌੜੀ ਤੇ ਵੀ ਸੱਚੋ ਹੀ ਸੱਚ ਨਾਮ ਐਂਡ ਓਨਲੀ ਨਾਮ ਸਿਰਫ ਸ਼ਬਦ ਤੇ ਸਿਰਫ ਸ਼ਬਦ ਦਾ ਜਾਪ ਮਹੱਲਾ ਤੀਜਾ ਸਰਟੀਫਾਈ ਕਰਦਾ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦੇਹ ਉਹ ਲਾਹਾ ਤੁਹਾਡਾ ਨਿਤਨੇਮ ਦੂਸਰਾ ਬਾਣੀਆਂ ਦਾ ਲਾਹਾ ਨਹੀਂ ਹੈ ਉਹਨੇ ਨਹੀਂ ਬਚਾਉਣਾ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਉਹਨਾਂ ਨੇ ਅੱਗੇ ਲਾ ਦੇਣਾ ਤੈਨੂੰ ਇਸ ਕਰਕੇ ਜੇ ਨਾਮ ਜਪੇਗਾ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ ਮਪ ਮਪ ਕਾਟੂ ਜਮ ਕੀ ਫਾਸੀ ਇਹ ਜਿਹੜਾ ਜਪਣਾ ਹੈ ਬਾਣੀ ਪੜ੍ਹਨਾ ਕੱਖ ਨਹੀਂ ਹੋਣਾ ਬਾਣੀ ਪੜ੍ਹੀ ਦੀ ਹੀ ਨਾਮ ਜਪਣ ਲਈ ਹੈ ਬਾਣੀ ਬਣੀ ਹੀ ਨਾਮ ਜਪਣ ਵਾਲਿਆਂ ਲਈ ਹੈ ਸਾਰੀ। ਬਾਣੀ ਦਾ ਗਿਆਨ ਸਾਰਾ ਆਊਗਾ ਹੀ ਨਾਮ ਜਪਣ ਤੇ। ਕਾਹਦੇ ਤੇ ਆਊਗਾ? ਨਾਮ ਐਂਡ ਓਨਲੀ ਨਾਮ ਜਪੋ। ਇਸੇ ਕਰਕੇ ਮਹਾਰਾਜ ਪੌੜੀ ਇੱਥੋਂ ਸ਼ੁਰੂ ਕਰਦੀ, ਪੌੜੀ ਉਹ ਸੇਵ ਗੁਰਦੁਆਰਿਆਂ ਦੇ ਤੱਪੜ ਝਾੜ ਨੇ, ਛਿੱਤਰ ਝਾੜ ਨੇ, ਉਹ ਗੁਰਦੁਆਰਿਆਂ ਦੇ ਲੰਗਰਾਂ ਦੀ ਸੇਵਾ, ਉਹਨਾਂ ਦੀਆਂ ਬਿਲਡਿੰਗਾਂ ਦੀ ਉਹ ਸੇਵਾ। ਕਿਉਂ PWD B&R ਦਾ ਕੰਮ ਕਰਨ ਡਏ? ਉਹ ਗੁਰਦੁਆਰੇ ਬਣਾਉਣੇ, ਸਾਰੀਆਂ ਬਿਲਡਿੰਗਾਂ ਬਣਾਉਣੀਆਂ, ਸਭ ਕੁਝ ਕਰੀ ਜਾਣਾ, ਤੁਸੀਂ ਐਗਜੈਕਟਿਵ ਇੰਜੀਨੀਅਰ ਲੱਗਣਾ PWD ਦੇ। ਉਹ ਬਚੋ ਮਰਨ ਤੂੰ ਡਰੋ, ਕੋਈ ਨਾਮ ਜਪੀਏ ਤੇ ਗੁਰਦੁਆਰੇ ਬਣਾਉਣ ਤੇ ਸਾਰੀ ਉਮਰ ਲੱਗੇ ਰਹਿਣਾ, ਤਲਾਬ ਬਣਾਈ ਜਾਣੇ, ਹੋਰ ਸਭ ਕੁਝ, ਦਾਨ ਪੁੰਨ ਜੋ ਗੁਰਦੁਆਰੇ ਚ ਲੰਗਰਾਂ ਦੀ ਸੇਵਾ, ਛਿੱਤਰ ਉਹ ਉੱਥੇ ਤੁਸੀਂ ਆਪਣੇ ਖਾਣ ਲਈ ਸੇਵਾ ਕਰਦੇ ਹੋ, ਕਹਿੰਦੇ ਜੀ ਗੁਰੂ ਕਾ ਲੰਗਰ, ਆਪ ਜਾ ਕੇ ਖਾ ਲੈਂਦੇ, ਆਪੇ ਬਣਾਉਂਦੇ, ਕਹਿੰਦੇ ਜੀ ਗੁਰੂ ਕਾ ਲੰਗਰ ਹੈ। ਗੁਰੂ ਕਾ ਲੰਗਰ ਤਾਂ ਜੀ ਗੁਰੂ ਨੂੰ ਖਿਲਾਓ। ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ ਮੁੱਖੇ ਸਤ ਕਰ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੇ। ਮੂੰਹ ਨਾਲ ਨਾਮ ਜਪਣਾ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਵੀ ਗੁਰੂ ਦੀ ਇਹ ਸੇਵਾ, ਇਹੋ ਉਹਨੂੰ ਰੁਮਾਲੇ ਚੜਾਉਣਾ, ਇਹੋ ਉਹਨੂੰ ਭੋਜਨ ਦੇਣਾ, ਇਹੋ ਦੇਗ ਛਕਾਉਣਾ। ਉਹ ਆਪ ਹੀ ਦੇਗ ਛਕ ਲੈਣੀ, ਆਪ ਹੀ ਕਹਿਣਾ ਜੀ ਗੁਰੂ ਜੀ ਭੋਗ ਲਾ ਦਿਓ, ਆਪ ਹੀ ਮਗਰੋਂ ਭੋਗ ਲਾਉਣਾ ਸਾਰਿਆਂ ਨੇ। ਅਸੀਂ ਤਾਂ ਕਦੀ ਦੇਖਿਆ ਨੀ ਗੁਰੂ ਭੋਗ ਲਾਉਂਦਾ। ਇਹ ਸਾਰੀਆਂ ਬਾਹਮਣ ਰੀਤਾਂ ਹੈ, ਅਸੀਂ ਛੱਡੀਏ, ਅਸੀਂ ਸੇਵਾ ਸਮਝੀਏ। ਸੇਵਾ ਕੀ ਹੈ? ਨਾਮ ਹਮਾਰੇ ਗੁਰ ਕੀ ਸੇਵ। ਆ ਪੌੜੀ ਚ ਸੇਵਾ ਦੱਸ ਰਿਹਾ ਬਾਬਾ ਨਾਨਕ, ਰੋਜ਼ ਪੜ੍ਹਨਾ ਅਸਾ ਦੀ ਵਾਰ ਚ ਸੇਵਾ ਕੀ ਹੈ ਤੇ ਸੇਵਾ ਹੋਰ ਹੀ ਕਰੀ ਜਾਣੀ। ਸੇਵਾ ਸੇਵਾ ਕੀ ਹੈ? ਸੇਵ ਕੀ ਸੰਤ ਅਗਲੀ ਪੌੜੀ ਲੈਣ ਲੱਗੇ ਹਾਂ ਅਸੀਂ, ਉਹ ਹੈ ਨਾਨਕ ਚਿੰਤਾ ਮਤ ਕਰ। ਨਾਨਕ ਚਿੰਤਾ ਮਤ ਕਰ। ਇਹ ਤੂੰ ਹੁਣ ਸੇਵਾ ਕਰਨ ਲੱਗਾ, ਨਾਮ ਜਪ ਰਿਹਾ ਇੰਨਾ, ਓਨਲੀ ਨਾਮ, ਇਹ ਰੋਟੀ ਰਾਟੀ ਦੀ ਇਹਦੀ ਚਿੰਤਾ ਨਾ ਕਰ। ਅਸੀਂ ਸ਼ਬਦਾਂ ਰਾਹੀਂ ਐਸੇ ਐਸੇ ਭੇਦ ਖੋਲ ਰਹੇ ਹਾਂ ਤੇ ਬੜੇ ਬੜੇ ਕਮਿਊਨਿਸਟ ਮਾਈਂਡਡ ਲੋਕ, ਬੜੇ ਬੜੇ ਪ੍ਰੋਫੈਸਰ, ਬੜੀ ਦੁਨੀਆ ਸਾਰੀ ਗੁਰੂਆਂ ਦੀ ਲਾਈਫ ਦੇ ਉੱਤੇ ਚਿੱਕੜ ਉਛਾਲ ਰਹੇ ਨੇ ਵੀ ਉਹਨਾਂ ਨੇ ਜੀ ਕਿਹੜੀ ਕਿਰਤ ਕੀਤੀ ਸੀ, ਉਹ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾ ਗੁਰੂ ਜਿਹੜੇ ਸੀ ਉਹਨਾਂ ਨੇ ਸਾਰਾ ਪੂਜਾ ਦਾ ਧਾਨ ਨਹੀਂ ਸੀ ਖਾਧਾ? ਸਾਰੇ ਸਿੱਖੀ ਜਿੰਨੇ ਸਾਰੇ ਗੁਰੂ ਹੋਏ ਉਹਨਾਂ ਨੇ ਕਿਹੜੀ ਕਮਾਈ ਕੀਤੀ? ਅੱਜ ਅਸੀਂ ਉਹ ਉਲਾਂਭਾ ਲਾਉਣਾ ਹੈ ਬਾਣੀ ਰਾਹੀਂ, ਔਰ ਗੁਰੂਆਂ ਦਾ ਜੋ ਮੂੰਹ ਮੱਥਾ ਵਿਗਾੜਿਆ ਜਾ ਰਿਹਾ ਹੈ ਉਹਨੂੰ ਅਸੀਂ ਐਨ ਚਮਕੀਲਾ ਕਰਨਾ ਵੀ ਗੁਰੂ ਕਿਹੜੀ ਕਿਰਤ ਕਰਦੇ ਸੀ।
ਨਾਨਕ ਚਿੰਤਾ ਮਤ
ਕਰੋ,
ਚਿੰਤਾ ਤਿਸਹੀ ਹੋ,
ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ
ਜਲ ਮੈਂ ਜੰਤ ਉਪਾਯਨ ਸਮੁੰਦਰ ਦਾ ਖਿਆਲ ਕਰਕੇ ਮਹੱਲਾ ਦੂਜਾ ਗਿਆਨ ਦੇ ਰਿਹਾ ਵੀ ਉਹ ਮੱਛੀਆਂ ਨੂੰ ਉੱਥੇ ਉਹਨਾਂ ਨੂੰ ਕੌਣ ਖਿਲਾਉਣ, ਉਹ ਤੇ ਹਲ ਨਹੀਂ ਵਾਹੁੰਦੀਆਂ। ਮੱਛੀਆਂ ਕੋਈ ਕਿਹੜੀ ਕਿਰਤ ਕਰਦੀਆਂ? ਉਹ ਨਾਲ ਮਹਾਰਾਜ ਇਸ਼ਾਰਾ ਕਰ ਰਹੇ ਨੇ ਵੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਆਧਾਰ ਦੱਸਿਆ ਮਹਾਰਾਜ ਨਾ ਵੀ ਮੱਛੀਆਂ ਕਿੱਦਾਂ ਜੀਂਦੀਆਂ ਰਹਿੰਦੀਆਂ ਖੁਰਾਕ ਤੋਂ ਬਗੈਰ। ਉਹ ਕਿਰਤ ਤੇ ਕਰਦੀਆਂ ਨੀ, ਨਾ ਉੱਥੇ ਕੋਈ ਸੌਦਾ, ਨਾ ਕੋਈ ਹੱਟ ਵਿਕਦਾ ਉਹਨਾਂ ਲਈ। ਤੋ ਜਿਹੜੇ ਪਾਣੀ ਦੇ ਜੀਵ ਜੰਤ ਹੈ ਇਹ 42 ਲੱਖ ਨੇ। ਅਸੀਂ ਬਾਹਰ ਪਾਣੀ ਤੋਂ ਜੂਨਾ 42 ਲੱਖ ਹੈ, 42 ਲੱਖ ਜੂਨਾ ਪਾਣੀ ਚ ਹੈ, 84 ਲੱਖ ਜੂਨਾ ਇਹ ਨਾਮਦੇਵ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਸ਼ਬਦ ਦੇ ਵਿੱਚ ਸਾਡੀ ਸਤਿਗੁਰੂ ਦੀ ਬਾਣੀ ਚ ਦਿੱਤਾ, 42 ਲੱਖ ਜੂਨ ਪਾਣੀ ਚ ਤੇ 42 ਲੱਖ ਬਾਹਰ। ਆ ਜਿਹੜੀ ਪਾਣੀ ਦੀ ਜੂਨ ਹੈ ਉਹਨਾਂ ਵੱਲ ਮਹਾਰਾਜ ਕਰ ਰਹੇ ਨੇ ਭਾਈ ਤੂੰ ਉਹਨਾਂ ਵੱਲ ਦੇਖ ਤੇ ਦੇਖ ਨਾਨਕ ਚਿੰਤਾ ਮਤ ਕਰੋ। ਨਾਨਕ ਚਿੰਤਾ ਮਤ ਕਰੋ। ਜਿੱਦਾਂ ਕਾਲ ਪੁਰਖ ਉਹਨਾਂ ਦੀ ਚਿੰਤਾ ਕਰ ਰਿਹਾ 42 ਲੱਖ ਜੂਨ ਦੀ, ਤੇ ਉਹ ਕਿਹੜੀ ਹੈ? ਜਲ ਮੈਂ ਜੰਤ ਜੂਨਾਂ ਕਿੱਦਾਂ ਜੀਂਦੀਆਂ? ਉਹ ਆਪ ਚ ਇੱਕ ਦੂਜੇ ਨੂੰ ਖਾ ਕੇ ਜੀਂਦੀਆਂ। ਜੀਆਂ ਕਾ ਆਹਾ ਸੋਹਣੀ ਗੱਲ ਹੈ ਸਿੱਖੀ ਦੀ। ਜਿਹੜੇ ਮਾਸ ਖਾਣ ਵਾਲੇ ਕਹਿੰਦੇ ਦੇਖੋ ਜੀ ਉਹ ਵੀ ਤੇ ਜੀਆਂ ਨੂੰ ਹਾਰ ਖਾ ਕੇ ਜੀਂਦੇ, ਉਹ ਤੁਸੀਂ ਪਾਣੀ ਚ ਰਹਿੰਦੇ ਹੋ, ਤੁਸੀਂ ਤਾਂ ਬਾਹਰ ਧਰਤੀ ਤੇ ਰਹਿੰਦੇ ਹੋ, ਤੁਹਾਡੇ ਲਈ ਥੋੜੀ ਬਨਸਪਤੀ ਬਾਹਰ ਉੱਗੀ ਹੈ ਵੈਜੀਟੇਸ਼ਨ। ਇਹ ਮਹਾਰਾਜ ਨੇ ਸ਼ਬਦ ਲੈ ਕੇ ਕਹਿੰਦੇ ਜੀ ਜੀਆਂ ਕਾ ਹਾਰ ਜੀ, ਅਸੀਂ ਵੀ ਤੇ ਖਾ ਸਕਦੇ ਹਾਂ ਮਾਸ ਸਭ ਕੁਝ, ਉਹ ਤੁਹਾਡੇ ਮੇਦੇ ਚੋਂ ਐਸਿਡ ਯੂਜ਼ ਆਊਟ ਨਹੀਂ ਹੁੰਦਾ। ਜੋ ਲਾਇਨ ਔਰ ਅਕਾਬ ਜਾਂ ਬਾਜ ਸਿਕਰੇ ਦੇ ਅੰਦਰ ਉਹ ਐਸਿਡ ਆਉਂਦਾ ਅੰਦਰ ਮੇਦੇ ਦੇ, ਉਹ ਤੁਹਾਡੇ ਮੇਦੇ ਚ ਨਹੀਂ। ਵੀ ਬਿਲੋਂਗ ਟੂ ਕੋ ਫੈਮਿਲੀ, ਅਸੀਂ ਗਾਂ ਦੀ ਫੈਮਿਲੀ ਚ ਬਿਲੋਂਗ ਕਰਦੇ ਹਾਂ। ਗਾਂ ਵੈਜੀਟੇਸ਼ਨ ਖਾਂਦੀ ਹੈ, ਉਹ ਵੈਜੀਟੇਰੀਅਨ ਹੈ। ਅਸੀਂ ਇਨਸਾਨ ਜਿਹੜਾ ਬਣਿਆ ਹੈ ਕੁਦਰਤੀ ਤੌਰ ਤੇ ਡਾਕਟਰਾਂ ਨੇ ਵੀ ਸਾਬਤ ਕਰ ਦਿੱਤਾ ਹੈ ਇਹ ਅਸੀਂ ਕੋ ਫੈਮਿਲੀ ਨੂੰ ਬਿਲੋਂਗ ਕਰਦੇ ਸਾਡੀ ਜਿਹੜੀ ਜੂਨ ਹੈ ਇੱਕ ਪਾਣੀ ਚ ਨਹੀਂ ਰਹਿੰਦੀ ਵੀ ਤੁਸੀਂ ਆਹ ਪਾਣੀ ਦੀ ਓਟ ਲੈ ਕੇ ਤੇ ਮਾਸ ਖਾਈ ਚਲੋ ਤੇ ਹੜੱਪ ਕਰੀ ਚਲੋ ਉਹ ਹੈ ਤੁਕ ਜੀਆਂ ਕਾ ਆਹਾਰ
ਜੀਆਂ ਕਾ ਆਹਾਰ ਜੀਆਂ
ਕਿਉਂਕਿ ਅਸੀਂ ਹੋਰ ਡੂੰਘੇ ਗਿਆਨ ਤੇ ਵਾਰ ਦਾ ਲੰਮਾ ਪੈਂਡਾ ਲੰਘਣਾ ਹੈ ਇਸ ਕਰਕੇ ਜਿਹੜਾ ਆਹ ਮਸਲਾ ਸਿੱਖ ਪੰਥ ਦੇ ਜਾਂ ਸਿੱਖ ਕੌਮ ਦੇ ਸਾਹਮਣੇ ਇਹਦੇ ਲਈ ਮੈਂ ਸਦਾ ਹੀ ਦੋ ਕਿਤਾਬਾਂ ਸਦਾ ਦੱਸਦਾ ਆ ਰਿਹਾ ਹਾਂ ਇੱਕ ਹੈ ਭਾਈ ਜੋਗਿੰਦਰ ਸਿੰਘ ਜੀ ਤਲਵਾੜੇ ਦੀ ਕਿਤਾਬ ਤੋ ਕਿਉਂ ਮੁਰਗੀ ਮਾਰੇ ਇੱਕ ਕਿਤਾਬ ਘਰ ਚ ਰੱਖੋ ਸਿੱਖ ਧਰਮ ਤੇ ਮਾਸ ਸ਼ਰਾਬ ਉਹ ਹੈ ਜੇ ਪੀ ਸੰਗਤ ਸਿੰਘ ਦੀ ਇਹ ਦੋ ਕਿਤਾਬਾਂ ਘਰ ਚ ਲਾਇਬ੍ਰੇਰੀ ਵਾਂਗੂ ਰੱਖੋ ਔਰ ਦੂਸਰੇ ਨੂੰ ਵੀ ਦਬੋ ਤੇ ਸਾਡਾ ਕੀਮਤੀ ਮਗਦ ਨਾ ਖਪ ਖਾਓ ਵੀ ਅਸੀਂ ਤੁਹਾਨੂੰ ਦੱਸੀਏ ਵੀ ਮਾਸ ਨਹੀਂ ਖਾਣਾ ਚਾਹੀਦਾ ਅਸੀਂ ਤੇ ਕਿਤੇ ਕਿਤੇ ਟੋਣਾ ਲਾਵਾਂਗੇ ਤੇ ਸਮਝਾਵਾਂਗੇ ਕਿ ਭਾਈ ਵੀ ਬਿਲੋਂਗ ਟੂ ਕੋ ਫੈਮਿਲੀ ਅਸੀਂ ਨਹੀਂ ਬਾਕੀ ਡਿਟੇਲ ਚ ਸਮਝਣਾ ਹੈ ਕਿ ਉਹ ਦੋ ਕਿਤਾਬਾਂ ਕਮਾਲ ਦੀਆਂ ਲਿਖੀਆਂ ਭਾਈ ਜੋਗਿੰਦਰ ਸਿੰਘ ਜੀ ਤਲਵਾੜੇ ਨੇ ਤੋ ਕਿਉਂ ਮੁਰਗੀ ਮਾਰੇ ਛੋਟਾ ਜਿਹਾ ਪੈਂਫਲੇਟ ਹੈ ਦੂਸਰਾ ਹੈ ਜੇ ਪੀ ਸੰਗਤ ਸਿੰਘ ਦਾ ਤੇ ਕਿਰਪਾ ਕਰਕੇ ਇਹਨਾਂ ਲਾਹਨਤਾਂ ਤੋਂ ਬਚੀਏ ਜੋ ਸਿੱਖ ਕੌਮ ਚ ਬਾਕੀ ਕੌਮਾਂ ਨਾਲੋਂ ਸਭ ਤੋਂ ਜ਼ਿਆਦਾ ਹੈ ਮਾਸ ਤੇ ਸ਼ਰਾਬ ਤੇ ਸ਼ੁਕਰ ਕਰੋ ਹਲੀ ਸਾਨੂੰ ਮਹਾਰਾਜ ਨੇ ਤੰਬਾਕੂ ਤੋਂ ਬਚਾ ਲਿਆ ਇਸ ਕਰਕੇ ਇਹ ਲਾਹਨਤਾਂ ਛੱਡਣ ਲਈ ਘਰ ਘਰ ਇਹ ਪੁਸਤਕ ਹੋਣੀਆਂ ਚਾਹੀਦੀਆਂ ਦੋ ਤਾਂ ਕਿ ਅਸੀਂ ਇਸ ਕਿਉਂਕਿ ਉਹ ਸਾਰੀਆਂ ਹੀ ਬਾਣੀ ਦੇ ਆਧਾਰ ਤੇ ਲਿਖੀਆਂ ਤੇ ਆਹ ਬਾਣੀ ਦੀ ਓਟ ਲੈ ਕੇ ਨਾ ਅਸੀਂ ਇਹ ਕਿਚਨ ਕਟਨ ਜਾਂ ਇਹ ਹੜੱਪ ਕਰੀ ਚਲੀਏ ਇਹ ਉਹਨਾਂ ਨੇ ਲਿਖਿਆ ਜਿਹੜੇ ਪਾਣੀ ਦੀ ਜੀ 42 ਲੱਖ ਜੂਨਾ ਉਹਨਾਂ ਲਈ ਹੈ ਜੀਆਂ ਕਾ ਆਹਾਰ ਜੀਆ ਜੀਆਂ ਕਾ ਆਹਾਰ ਜੀਆ ਖਾਣਾ ਤੁਹਾਡੇ ਲਈ ਮਹਾਰਾਜ ਨਾ ਗੁਰੂ ਮਹੱਲੇ ਪੰਜਵੇਂ ਦਾ ਲਿਖ ਦਿੱਤਾ ਜੀਆਂ ਕਹੋਤ ਨਾ ਸੰਗ ਪਰਾਣੀ ਪਰ ਜਿਹੜੇ ਜੀਵ ਪਾਣੀ ਦੇ ਵਿੱਚ ਰਹਿੰਦੇ ਉਹਨਾਂ ਨੂੰ ਹੱਕ ਹੈ ਖਾਣੇ ਦਾ ਕਿਉਂ ਉੱਥੇ ਵਿੱਚ ਉਪਾਏ ਸਾਇਰਾਂ ਸਾਇਰਾਂ ਕਹਿੰਦੇ ਸਮੁੰਦਰਾਂ ਦੇ ਵਿੱਚ ਜਿਹੜੇ ਉਹ ਜੀਵ ਜੰਤ ਪਾਏ ਹੈ ਵਿੱਚ ਉਹ ਪਾਏ ਸਾਰੇ ਪਰ ਅਸੀਂ ਕਰੀਏ ਕਿ ਇੱਥੇ ਉਹ